ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉਂਡ ਮਹਲਾ ਪੰਜਵਾਂ। ਸੰਤਨ ਕੈ ਬਲਹਾਰੈ ਜਾਓ, ਸੰਤਨ ਕੈ ਸੰਗ ਰਾਮ ਗੁਣ ਗਾਓ। ਸੰਤ ਪ੍ਰਸਾਦ ਕਿਲ ਵਿਖ ਸਭ ਗਏ, ਸੰਤ ਸ਼ਰਨ ਵਡ ਭਾਗੀ ਪਏ। ਸੰਤਨ ਕੈ ਬਲਹਾਰੈ ਜਾਓ, ਸੰਤਨ ਕੈ ਸੰਗ ਰਾਮ ਗੁਣ ਗਾਓ। ਸੰਤ ਪ੍ਰਸਾਦ ਕਿਲ ਵਿਖ ਸਭ ਗਏ, ਸੰਤ ਸ਼ਰਨ ਵਡ ਭਾਗੀ ਪਏ। ਰਾਮ ਜਪਤ ਕਛ ਬਿਗੜ ਨਾ ਵਿਆਪੈ, ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ ਰਹਾਉ। ਪਾਰ ਬ੍ਰਹਮ ਜਬ ਹੋਏ ਦਿਆਲ, ਸਾਧੂ ਜਨ ਕੀ ਕਰੈ ਰਵਾਲ। ਕਾਮ ਕ੍ਰੋਧ ਇਸ ਤਨ ਤੇ ਜਾਏ, ਰਾਮ ਰਤਨ ਵਸੈ ਮਨ ਆਏ। ਸਫਲ ਜਨਮ ਤਾਤਾ ਪਰਵਾਨ, ਪਾਰ ਬ੍ਰਹਮ ਨਿਗਟ ਕਰ ਜਾਣ। ਪਾਏ ਭਗਤ ਪ੍ਰਭ ਕੀਰਤਨ ਲਾਗੈ, ਜਨਮ ਜਨਮ ਕਾ ਸੋਇਆ ਜਾਗੈ। ਚਰਨ ਕਮਲ ਜਨ ਕਾ ਆਧਾਰ, ਗੁਣ ਗੋਬਿੰਦ ਰਹੁ ਸੱਚ ਵਪਾਰ। ਦਾਸ ਜਣਾ ਕੀ ਮਨਸਾ ਪੂਰ, ਨਾਨਕ ਸੁਖ ਪਾਵੈ ਜਨ ਧੂਰ। ਦਾਸ ਜਣਾ ਕੀ ਮਨਸਾ ਪੂਰ, ਨਾਨਕ ਸੁਖ ਪਾਵੈ ਜਨ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਪੂਜਾ ਪਾਦ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਸ਼ਹਿਨ ਸ਼ਹਿਦ ਆਲਮ ਮਿੱਠ ਬੋਲੜੇ ਸੱਜਣ ਸਵਾਮੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਗੋੜ ਰਾਗ ਦੇ ਵਿੱਚ ਪਾਵਨ ਪਵਿੱਤਰ ਸ਼ਬਦ ਜੋ ਸਤਿਗੁਰਾਂ ਨੇ ਅੱਜ ਬਖਸ਼ਿਸ਼ ਕੀਤਾ ਹੈ, ਆਰੰਭ ਦੀਆਂ ਪੰਗਤੀਆਂ ਦੇ ਵਿੱਚ ਸਤਿਗੁਰਾਂ ਨੇ ਸੰਤਨ ਸੰਤ ਇਸ ਪਦ ਦੀ ਵਰਤੋਂ ਕਰਕੇ ਤੇ ਨਾਲ ਸਮਝਾਇਆ ਹੈ ਕਿ ਸੰਤਾਂ ਤੋਂ ਬਲਹਾਰ ਜਾਂਦੇ ਹਾਂ, ਉਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਪਰਮਾਤਮਾ ਦੇ ਗੁਣ ਗਾਇਨ ਕਰਦੇ ਹਾਂ। ਸੰਤ ਦੀ ਕਿਰਪਾ ਦੇ ਨਾਲ ਹੀ ਸਤਿਗੁਰੂ ਜੀ ਕਹਿੰਦੇ ਸਾਰੇ ਕਿਲ ਵਿਖ ਪਾਪ ਜਿਹੜੇ ਨੇ ਉਹ ਦੂਰ ਹੋਏ ਨੇ, ਤੇ ਬੜੇ ਹੀ ਵੱਡੇ ਭਾਗ ਹੋਣ ਤੇ ਸੰਤ ਸ਼ਰਨ ਵੱਡ ਭਾਗੀ ਪਾਏ। ਸੰਤਾਂ ਦੀ ਸ਼ਰਨ ਵੱਡਿਆਂ ਭਾਗਾਂ ਕਰਕੇ ਮਿਲਦੀ ਹੈ। ਗੁਰਮੁਖ ਪਿਆਰਿਓ, ਇੱਕ ਜਗ੍ਹਾ ਦੇ ਉੱਤੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ ਆ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੈ ਜੀਓ। ਵੱਡ ਭਾਗੀ ਸਤਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ। ਵਾਰ ਵਾਰ ਆਪਾਂ ਗੁਰੂ ਕੇ ਹਜ਼ੂਰੀ ਦੇ ਵਿੱਚ ਵਿਚਾਰ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਤ ਪਦ ਜਿਹੜਾ ਆ ਇਹ ਕਿੰਨਾ ਪਰਥਾਏ ਉਚਾਰਨ ਕੀਤਾ ਹੋਇਆ ਆ। ਜਦੋਂ ਅਸੀਂ ਡੂੰਘਾ ਅਧਿਐਨ ਕਰਦੇ ਹਾਂ ਗੁਰਬਾਣੀ ਦਾ ਤੇ ਸਾਨੂੰ ਪਤਾ ਲੱਗਦਾ ਹੈ ਕਿ ਚਾਰ ਪੁਰਸ਼ਾਂ ਵਾਸਤੇ ਜਾਂ ਚੌਂ ਜਣਿਆਂ ਵਾਸਤੇ ਇਹ ਸੰਤ ਲਫ਼ਜ਼ ਜਿਹੜਾ ਆ ਗੁਰਬਾਣੀ ਦੇ ਵਿੱਚ ਵਰਤੋਂ ਦੇ ਵਿੱਚ ਆਇਆ ਆ। ਇੱਕ ਸੰਤ ਪਲੱਸ ਰੱਬ, ਇੱਕ ਸੰਤ ਪਲੱਸ ਗੁਰੂ, ਇੱਕ ਸੰਤ ਲਫ਼ਜ਼ ਜਿਹੜਾ ਆ ਭਗਤਾਂ ਵਾਸਤੇ ਵੀ ਆਇਆ ਆ ਗੁਰਬਾਣੀ ਦੇ ਵਿੱਚ, ਜਿਹੜੇ ਆ ਭਗਤਾਂ ਦੀ ਮਹਾਂਪੁਰਸ਼ਾਂ ਦੀ ਬਾਣੀ ਉਚਾਰਨ ਕੀਤੀ ਹੋਈ ਸਤਿਗੁਰਾਂ ਤੋਂ ਇਲਾਵਾ। ਇੱਕ ਸੰਤ ਲਫ਼ਜ਼ ਜਿਹੜਾ ਆ ਗੁਰਮੁਖ ਪਿਆਰਿਓ ਗੁਰਸਿੱਖਾਂ ਵਾਸਤੇ ਵੀ ਗੁਰੂ ਸਾਹਿਬ ਨੇ ਉਚਾਰਨ ਕੀਤਾ ਆ। ਪਰ ਪੰਜਾਬ ਦੇ ਵਿੱਚ ਇੱਕ ਜਿਹੜੀ ਆ ਨਾ ਗੱਲ, ਉਹ ਤਬਾਹਕੁਨ ਬਿਰਤੀ ਪੰਜਾਬ ਦੀ ਇਹ ਆ ਕਿ ਪੰਜਾਬ ਨੂੰ ਪੜ੍ਹਨ ਦਾ ਸ਼ੌਂਕ ਨਹੀਂ ਆ, ਸੁਣਨ ਦਾ ਸ਼ੌਂਕ ਜ਼ਰੂਰ ਹੈਗਾ ਆ। ਪੜ੍ਹਨ ਦਾ ਸ਼ੌਂਕ ਨਾ ਹੋਣ ਕਰਕੇ ਹੀ ਗੁਰੂ ਕਾ ਸਿੱਖ ਗੁਰਬਾਣੀ ਵੀ ਨਹੀਂ ਪੜ੍ਹਦਾ, ਤੇ ਜੇ ਪੜ੍ਹਦਾ ਆ ਤੇ ਬਾਣੀ ਵੀ ਸੀਮਤ ਹੀ ਪੜ੍ਹਦਾ ਆ। ਸੁਣਨ ਦਾ ਸ਼ੌਕੀਨ ਹੋਣ ਕਰਕੇ ਕਈ ਵਾਰ ਇਹ ਸੰਗਤ ਕਰਨ ਜਾਂਦਾ ਆ ਤੇ ਫਿਰ ਜਿਹੜਾ ਸੁਣਾਉਣ ਵਾਲਾ ਆ ਜਦੋਂ ਅਸੀਂ ਪੜ੍ਹਿਆ ਕੁਝ ਨਹੀਂ ਆ, ਆਪਣੀ ਮਰਜ਼ੀ ਦੇ ਮੁਤਾਬਕ ਜਿਹੋ ਜਿਹੇ ਮਰਜ਼ੀ ਅਰਥ ਕਰਕੇ ਜਾਂ ਜਿਹੋ ਜਿਹੀਆਂ ਮਰਜ਼ੀ ਉਹਦੇ ਮਨ ਦੇ ਵਿੱਚ ਗੱਲਾਂ ਆਉਂਦੀਆਂ ਨੇ ਤੇ ਸਾਨੂੰ ਉਹ ਸੁਣਾ ਦਿੰਦਾ ਆ, ਸਾਨੂੰ ਸੁਣਾ ਕੇ ਉਹ ਇਮੋਸ਼ਨਲ ਕਰ ਦਿੰਦਾ, ਭਾਵੁਕ ਵੀ ਕਰ ਦਿੰਦਾ, ਤੇ ਕਈ ਵਾਰ ਉਹਦੀ ਆਵਾਜ਼ ਇੰਨੀ ਸੋਹਣੀ ਹੁੰਦੀ ਆ ਸੁਣ ਕੇ, ਕਈ ਵਾਰ ਉਹਦੀਆਂ ਕਥਾ ਕਹਾਣੀਆਂ ਸਾਡੇ ਲੂੰਹ ਕੰਢੇ ਵੀ ਖੜੇ ਹੋ ਜਾਂਦੇ ਨੇ, ਐਟੋਮੈਟਿਕਲੀ ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ। ਜਾਂ ਅਸੀਂ ਜੇ ਅਜੋਕੇ ਸਮੇਂ ਦੀ ਹਾਲਤ ਵੱਲ ਦੇਖੀਏ ਨਾ, ਸਾਡੇ ਕੋਲ ਇੰਨਾ ਸਮਾਂ ਵੀ ਕਿੱਥੇ ਆ ਕਿ ਅਸੀਂ ਪੜ੍ਹ ਸਕੀਏ, ਇੰਨੀ ਮਹਿੰਗਾਈ, ਇੰਨਾ ਕੰਮ ਸਮਾਂ ਸਾਡੇ ਕੋਲ ਨਹੀਂ ਆ। ਅਸ਼ਾਂਤੀ ਇਸ ਕਰਕੇ ਸਾਨੂੰ ਫੈਲੀ ਹੋਈ ਹੈ ਤੇ ਸ਼ਾਂਤੀ ਦੀ ਭਾਲ ਦੇ ਵਿੱਚ ਅਸੀਂ ਫਿਰ ਕੀ ਕਰਦੇ ਹਾਂ, ਕਿਸੇ ਨਾ ਕਿਸੇ ਡੇਰੇ ਦੇ ਨਾਲ ਜੁੜਦੇ ਹਾਂ ਤੇ ਕਿਸੇ ਨਾ ਕਿਸੇ ਮਹਾਂਪੁਰਸ਼ ਦੇ ਨਾਲ ਜੁੜ ਜਾਂਦੇ ਹਾਂ। ਉਹ ਮਹਾਂਪੁਰਸ਼ ਵੀ ਕਿਵੇਂ ਬਣੇ ਆ, ਪੜ੍ਹਨ ਵਾਲੀਆਂ ਬਿਰਤੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਨਹੀਂ ਹੁੰਦੀਆਂ। ਚੌਥੇ ਚੌਥੇ ਪੰਜਵੀਂ ਪੰਜਵੀਂ ਜਮਾਤ ਦੇ ਵਿੱਚੋਂ ਭਜੇ ਹੁੰਦੇ ਨੇ, ਸਕੂਲ ਦਾ ਕਾਲਜ ਦਾ ਕਦੀ ਗੇਟ ਦੇ ਸਾਹਮਣੇ ਹੁੰਦੀ ਨਹੀਂ, ਉਹ ਲੰਘੇ ਹੁੰਦੇ। ਫਿਰ ਕੰਮ ਵੀ ਉਹ ਕਿੱਤਾ ਮੁਖੀ ਕੋਈ ਕਰ ਨਹੀਂ ਸਕੇ ਹੋ ਗਏ, ਕੋਈ ਕੀ ਕਰੀਏ ਕੰਮ, ਫਿਰ ਜਦੋਂ ਉਹ ਭੁੱਖੇ ਮਰਦੇ ਨੇ ਕੀ ਕਰਦੇ ਨੇ। ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਡੇਰੇ ਬਣੇ ਹੋਏ ਨੇ, ਫਿਰ ਉਹ ਚੁੱਪ ਕਰਕੇ ਘਰ ਬਾਰ ਛੱਡ ਕੇ ਉਹਨਾਂ ਡੇਰਿਆਂ ਦੇ ਵਿੱਚ ਚਲੇ ਜਾਂਦੇ ਨੇ, ਕਿਉਂਕਿ ਇੱਕ ਅਨਪੜ੍ਹ ਤਾਂ ਉਹ ਕੋਈ ਕੰਮ ਨਹੀਂ ਕਰ ਸਕਦੇ, ਕੋਈ ਸਰਕਾਰੀ ਨੌਕਰੀ ਨਹੀਂ ਕਰ ਸਕਦੇ, ਘਰ ਦਾ ਕੰਮ ਨਹੀਂ ਕਰ ਸਕਦੇ। ਉੱਥੇ ਜਾ ਕੇ ਵੀ ਕਈ ਕਈ ਵਾਰ ਉਹ ਮਿਹਨਤ ਕਰਦੇ ਤੇ ਕਈ ਕਈ ਵਾਰ ਉਹ ਬੈਠੇ ਰਹਿੰਦੇ, ਖਾ ਪੀ ਲੈਂਦੇ, ਤੇ ਹੌਲੀ ਹੌਲੀ ਫਿਰ ਉਹ ਉਸ ਡੇਰੇਦਾਰ ਦੇ ਨਾਲ ਜੁੜ ਜੁੜ ਕੇ, ਤੇ ਕਈ ਵਾਰ ਜੇ ਉਹਨਾਂ ਨੂੰ ਉਸ ਡੇਰੇ ਦੀ ਗੱਦੀ ਮਿਲ ਜਾਵੇ ਤੇ ਠੀਕ ਆ, ਨਹੀਂ ਤੇ ਫਿਰ ਉਹ ਆਪਣਾ ਡੇਰਾ ਸ਼ੁਰੂ ਕਰ ਦਿੰਦੇ। ਵੇਖ ਉਹ ਲੈ ਉਹਨਾਂ ਨੇ ਜਾਂਚ ਸਿੱਖ ਲਈ ਹੁੰਦੀ ਆ ਕਿ ਮਹਾਂਪੁਰਖ ਜਿਹੜਾ ਡੇਰੇਦਾਰ ਆ ਕੀ ਕਰ ਰਿਹਾ ਤੇ ਕਿਵੇਂ ਲੁੱਟ ਰਿਹਾ ਤੇ ਕਿਵੇਂ ਇਹ ਸਾਰਾ ਕੁਝ ਬਣਾ ਰਿਹਾ। ਤੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਅਖੌਤੀ ਸੰਤ ਖੁੰਬਾਂ ਵਾਂਗੂ ਹੋ ਕੇ ਸਾਉਣ ਭਾਦਰੋਂ ਦੇ ਦਿਨਾਂ ਦੇ ਵਿੱਚ ਜਿਵੇਂ ਖੁੰਬਾਂ ਨਿਕਲਦੀਆਂ ਨੇ, ਪਰ ਅਸੀਂ ਸਾਡੇ ਕੋਲ ਇੰਨਾ ਸਮਾਂ ਨਹੀਂ ਕਿ ਕਿਸੇ ਦੇ ਜੀਵਨ ਵੱਲ ਝਾਤੀ ਮਾਰ ਸਕੀਏ, ਸਾਡੇ ਕੋਲ ਇੰਨਾ ਸਮਾਂ ਨਹੀਂ ਕਿ ਅਸੀਂ ਕੁਝ ਲਿਖਿਆ ਹੋਇਆ ਗੁਰੂ ਸਾਹਿਬਾਨ ਦਾ ਪੜ੍ਹ ਸਕੀਏ, ਉਹਦੇ ਅਨੁਸਾਰ ਅਸੀਂ ਆਪਣੀ ਬਿਰਤੀ ਬਣਾ ਕੇ ਸੱਚ ਦੇ ਝੂਠ ਦੀ ਪਰਖ ਕਰ ਸਕੀਏ। ਇਸ ਤਰੀਕੇ ਦੇ ਨਾਲ ਅਸੀਂ ਜੁੜੇ ਹੋਏ, ਕੁਝ ਆਪਣੇ ਕੋਲੋਂ ਪੈਸੇ ਖਰਚ ਕਰਦੇ ਹਾਂ ਤੇ ਉਹਨਾਂ ਦੇ ਕੋਲੋਂ ਸੁੱਖ ਸ਼ਾਂਤੀ ਜਿਹੜੀ ਆ ਉਹ ਮੰਗਦੇ ਹਾਂ, ਜਦ ਕਿ ਸ਼ਾਂਤੀ ਸਾਨੂੰ ਫਿਰ ਵੀ ਨਹੀਂ ਆਉਂਦੀ। ਫਿਰ ਐਸੇ ਪੁਰਸ਼ਾਂ ਨੂੰ ਹੰਕਾਰ ਹੋ ਜਾਂਦਾ ਹੈ ਤੇ ਜਦੋਂ ਮਾਇਆ ਉਹਨਾਂ ਦੇ ਕੋਲ ਆਉਂਦੀ ਹੈ ਤੇ ਮਾਇਆ ਨੂੰ ਫਿਰ ਖਰਚ ਕਰਨ ਵਾਸਤੇ ਉਹ ਪੁੱਠੇ ਸਿੱਧੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਨੇ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਚਾਰ ਪ੍ਰਕਾਰ ਦੇ ਨਾਲ ਸੰਤ ਲਫ਼ਜ਼ ਦੀ ਵਰਤੋਂ ਕੀਤੀ ਹੈ ਤੇ ਬਹੁਤ ਘੱਟ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਕਿ ਸੰਤ ਲਫ਼ਜ਼ ਪਰਮਾਤਮਾ ਪ੍ਰਥਾਏ ਉਚਾਰਨ ਕੀਤਾ ਹੋਇਆ ਆ, ਸੰਤ ਲਫ਼ਜ਼ ਜਿਹੜਾ ਗੁਰੂ ਪ੍ਰਥਾਏ ਉਚਾਰਨ ਕੀਤਾ ਹੋਇਆ ਆ, ਸੰਤ ਲਫ਼ਜ਼ ਭਗਤਾਂ ਦੇ ਪ੍ਰਥਾਏ ਉਚਾਰਨ ਕੀਤਾ ਹੋਇਆ ਹੈ, ਤੇ ਸੰਤ ਲਫ਼ਜ਼ ਜਿਹੜਾ ਗੁਰਸਿੱਖਾਂ ਵਾਸਤੇ ਵੀ ਵਰਤੋਂ ਦੇ ਵਿੱਚ ਆਇਆ ਹੋਇਆ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਤੋਂ ਪਹਿਲਾਂ ਦੇਖੀਏ ਇਸ ਤਰ੍ਹਾਂ ਦੇ ਇਹ ਲੋਕਾਂ ਨੇ ਜਦੋਂ ਵੇਖਿਆ ਨਾ ਕਿ ਇਹ ਲੋਕ ਪੜ੍ਹਦੇ ਨਹੀਂ ਆ, ਇਹਨਾਂ ਨੂੰ ਪਤਾ ਨਹੀਂ, ਅਸੀਂ ਜੋ ਮਰਜ਼ੀ ਕਹੀ ਜਾਈਏ। ਉਦੋਂ ਵੀ ਬਹੁਤ ਸਾਰੇ ਸੰਤ ਤੇ ਬਹੁਤ ਸਾਰੇ ਡੇਰੇ ਸਨ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਚੇਚੇ ਤੌਰ ਤੇ ਇਹਨਾਂ ਡੇਰਿਆਂ ਦੇ ਵਿੱਚ ਗਏ, ਇਹਨਾਂ ਡੇਰੇਦਾਰਾਂ ਨੂੰ ਸਮਝਾਇਆ, ਭਾਈ ਇਸ ਤਰ੍ਹਾਂ ਨਾ ਕਰੋ, ਇਹ ਊਚ ਨੀਚ ਖਤਮ ਹੋਣੀ ਚਾਹੀਦੀ ਆ, ਤੁਸੀਂ ਕੋਈ ਵੱਡੇ ਨਹੀਂ ਜੇ, ਆਹ ਕੋਈ ਛੋਟੇ ਨਹੀਂ ਆ, ਠੀਕ ਆ, ਇਹਨਾਂ ਨੂੰ ਲੁੱਟੋ ਨਾ, ਇਹਨਾਂ ਨੂੰ ਸਮਝਾਓ, ਇਹਨਾਂ ਨੂੰ ਵੀ ਆਪਣੀ ਬਰਾਬਰਤਾ ਤੇ ਲਿਆਓ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਵਿਦਿਆ ਦਾ ਹੰਕਾਰ ਕਰਕੇ ਕਿਸੇ ਨੂੰ ਇਹ ਨਹੀਂ ਆਖਿਆ ਕਿ ਮੈਨੂੰ ਸੰਤ ਮੰਨੋ, ਮੇਰੇ ਚਰਨਾਂ ਨਾਲ ਜੁੜੋ, ਤੁਸੀਂ ਮੇਰੇ ਨਾਲ ਜੁੜੋ, ਮੈਂ ਤੁਹਾਡਾ ਸੰਤ ਆ ਨਾ। ਸਤਿਗੁਰਾਂ ਨੇ ਆਖਿਆ ਮੇਰਾ ਵੀ ਗੁਰੂ ਸ਼ਬਦ ਤੇ ਗੁਰਸਿੱਖੋ ਤੁਹਾਡਾ ਵੀ ਗੁਰੂ ਸ਼ਬਦ, ਗੁਰਸਿੱਖੋ ਮੈਂ ਤੁਹਾਡਾ ਗੁਰੂ ਨਹੀਂ ਆ, ਮੈਂ ਤੁਹਾਡਾ ਭਾਈ, ਮੈਂ ਤੁਹਾਡਾ ਭਰਾ। ਤੇ ਸੰਤ ਸਤਿਗੁਰਾਂ ਨੇ ਇੱਕ ਮਰਿਆਦਾ ਬਣਾ ਦਿੱਤੀ, ਭਾਵੇਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਭਾਵੇਂ ਕੋਈ ਅਮੀਰ ਤੋਂ ਅਮੀਰ ਵੱਡੇ ਤੋਂ ਵੱਡਾ ਰਾਜਾ ਆਇਆ, ਸਤਿਗੁਰਾਂ ਨੇ ਉਹਨੂੰ ਵੀ ਭਾਈ ਕਿਹਾ ਤੇ ਭਰਾ ਕਿਹਾ। ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਭਾਵੇਂ ਕੋਈ ਗਰੀਬ ਤੋਂ ਗਰੀਬ ਗਿਆ, ਭਾਈ ਲਾਲੋ ਜੀ ਵਰਗੇ, ਭਾਈ ਮਰਦਾਨਾ ਜੀ ਵਰਗੇ, ਤੇ ਸਤਿਗੁਰਾਂ ਨੇ ਉਹਨੂੰ ਵੀ ਆਪਣਾ ਭਰਾ ਕਿਹਾ। ਤੇ ਇਹ ਜਿਹੜੀ ਸਾਡੇ ਵਿੱਚ ਊਚ ਨੀਚ ਵਾਲੀ ਵਿੱਥ ਸੀ ਨਾ ਕਿ ਅਸੀਂ ਥੋੜੇ ਪੜ੍ਹੇ ਲਿਖੇ ਵਿਦਵਾਨ ਆ ਤੇ ਅਸੀਂ ਤੁਹਾਡੇ ਨਾਲੋਂ ਉੱਚੇ ਹਾਂ, ਤੁਹਾਨੂੰ ਆਉਂਦਾ ਕੁਝ ਨਹੀਂ ਆ ਤੇ ਤੁਸੀਂ ਸਾਡੇ ਨਾਲੋਂ ਨੀਵੇਂ ਜੇ, ਸਤਿਗੁਰਾਂ ਨੇ ਇਹ ਵਿੱਥ ਮਿਟਾਈ। ਤੇ ਜਿਹੜੇ ਨੀਵਿਆਂ ਕਹਿੰਦੇ ਸਨ ਨਾ ਜਿਹਨਾਂ ਨੂੰ ਸਤਿਗੁਰਾਂ ਨੇ, ਉਹਨਾਂ ਦੇ ਵਿੱਚ ਵੀ ਗਿਆਨ ਭਰ ਕੇ ਤੇ ਉਹਨਾਂ ਨੂੰ ਵੀ ਆਪਣੀ ਬਰਾਬਰਤਾ ਤੇ ਲੈ ਆਉਂਦਾ। ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਾਨੂੰ ਇਹ ਗੱਲ ਸਮਝਾਈ ਆ, ਗੁਰੂ ਦੀ ਸੰਗਤ ਕਰ, ਸਿੱਖ ਦੀ ਸੰਗਤ ਕਰ। ਜਿਹੜੇ ਅਸੀਂ ਕਹਿੰਦੇ ਹਾਂ ਨਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਸਾਨੂੰ ਸਾਰਿਆਂ ਨੂੰ ਭਰਾ ਬਣਾਇਆ, ਵੀਰ ਆਖਿਆ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਦੇ ਨਾਲ ਅਸੀਂ ਕਈ ਗੱਲਾਂ ਇਹੋ ਜਿਹੀਆਂ ਜੋੜ ਦਿੱਤੀਆਂ ਨੇ। ਅਸੀਂ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਨੇ ਸਾਡੀ ਸੰਪਰਦਾ ਪੈਦਾ ਕੀਤੀ, ਗੁਰੂ ਗੋਬਿੰਦ ਸਿੰਘ ਨੇ ਸਾਡੀ ਮਰਿਆਦਾ ਜਿਹੜੀ ਆ ਸਾਡੀ ਵੱਖਰਾ ਡੇਰਾ ਕਾਇਮ ਕੀਤਾ, ਗੁਰੂ ਸਾਹਿਬ ਨੇ ਤੇ ਸੰਗਤ ਪੈਦਾ ਕੀਤੀ ਸਾਰਿਆਂ ਨੂੰ ਇੱਕੋ ਜਿਹਾ। ਉਹ ਲੋਕ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੰਪਰਦਾ ਦੇ ਨਾਲ ਆਪਣੇ ਆਪ ਨੂੰ ਜੋੜਦੇ ਨੇ, ਵਿਆਹ ਨਹੀਂ ਕਰਾਉਂਦੇ, ਸਹਿਜ ਧਾਰੀ ਅਖਵਾਉਂਦੇ ਨੇ, ਕਹਿੰਦੇ ਅਸੀਂ ਸੇਵਾ ਕਰਦੇ ਹਾਂ। ਗੁਰਮੁਖ ਪਿਆਰਿਓ, ਸਤਿਗੁਰੂ ਜੀ ਸਾਰੇ ਹੀ ਜਿਹੜੇ ਸਨ ਉਹ ਸ਼ਾਦੀ ਸ਼ੁਦਾ ਸਨ, ਗੁਰਸਿੱਖ ਵੀ ਜਿੰਨੇ ਸਨ ਉਹਨਾਂ ਨੇ ਵੀ ਵਿਆਹ ਸ਼ਾਦੀ ਕਰਾਈ ਹੋਈ ਸੀ, ਪਰ ਕੁਝ ਅਖੌਤੀ ਸੰਤ ਜਿਹੜੇ ਕਹਿੰਦੇ ਨੇ ਅਸੀਂ ਗ੍ਰਿਸਤ ਧਰਮ ਨੂੰ ਵੀ ਮੰਨਦੇ, ਅਸੀਂ ਵਿਆਹ ਵੀ ਨਹੀਂ ਕਰਾਉਂਦੇ ਤੇ ਅਸੀਂ ਅੰਮ੍ਰਿਤ ਵੀ ਨਹੀਂ ਛਕਾਉਂਦੇ, ਅਸੀਂ ਬਹੁਤ ਜ਼ਿਆਦਾ ਹੁਣ ਵੀ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਨੇ ਅੰਮ੍ਰਿਤ ਵੀ ਨਹੀਂ ਛਕਿਆ ਤੇ ਜਿਨ੍ਹਾਂ ਨੇ ਵਿਆਹ ਵੀ ਨਹੀਂ ਕਰਵਾਇਆ। ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਖਾਲਸਾ ਪੰਥ ਦੇ ਵਿੱਚ ਇਹ ਵੰਡੀਆਂ ਪਾਉਣਾ ਚਾਹੁੰਦੇ ਸਨ? ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਿਸੇ ਨੂੰ ਉੱਚਾ ਤੇ ਕਿਸੇ ਨੂੰ ਨੀਵਾਂ ਬਣਾਉਣਾ ਚਾਹੁੰਦੇ ਸਨ? ਨਾ, ਮੇਰੇ ਸਤਿਗੁਰਾਂ ਨੇ ਤੇ ਆਖਿਆ ਇੱਕ ਬਾਟੇ ਦੇ ਵਿੱਚੋਂ ਸਾਰਿਆਂ ਨੂੰ ਛਕਣਾ ਪਵੇਗਾ, ਕੋਈ ਉੱਚਾ ਨਹੀਂ ਤੇ ਕੋਈ ਨੀਵਾਂ ਨਹੀਂ। ਅਖੌਤੀ ਬ੍ਰਾਹਮਣਾਂ ਨੇ ਆਣ ਕੇ ਮੇਰੇ ਸਤਿਗੁਰਾਂ ਨੂੰ ਇਹ ਗੱਲ ਕਹੀ ਸੀ, ਸਤਿਗੁਰੂ ਜੀ ਤੁਸੀਂ ਮਹਾਨ ਜੇ, ਤੁਹਾਡਾ ਕੁਝ ਜਾਣਾ ਨਹੀਂ ਆ, ਪਰ ਤੁਸੀਂ ਇਸ ਤਰ੍ਹਾਂ ਕਰੋ, ਸਾਡੇ ਵਾਸਤੇ ਇੱਕ ਵੱਖਰੇ ਬਾਟੇ ਦੇ ਵਿੱਚ ਅੰਮ੍ਰਿਤ ਤਿਆਰ ਕਰ ਦਿਓ, ਸਾਨੂੰ ਥੋੜ੍ਹਾ ਵੱਖਰਾ ਛਕਾ ਦਿਓ, ਸਾਡਾ ਵੀ ਧਰਮ ਰਹਿ ਜਾਏਗਾ। ਸਤਿਗੁਰਾਂ ਨੇ ਆਖਿਆ ਨਾ ਭਾਈ, ਇਹ ਸੱਚ ਆ, ਜੇ ਤੁਸੀਂ ਇਹਨਾਂ ਦੇ ਵਿੱਚ ਬੈਠ ਸਕਦੇ, ਜੇ ਇਹਨਾਂ ਨੂੰ ਭਰਾ ਸਮਝਦੇ ਜੇ, ਤੇ ਫਿਰ ਤੁਸੀਂ ਗੁਰੂ ਕੀ ਹਜ਼ੂਰੀ ਦੇ ਵਿੱਚ ਤੇ ਗੁਰੂ ਤੁਹਾਨੂੰ ਜੀ ਆਇਆ ਆਖੂਗਾ, ਤੇ ਜੇ ਤੁਸੀਂ ਇਹਨਾਂ ਗਰੀਬਾਂ ਨਿਮਾਣਿਆਂ ਨਿਤਾਣਿਆਂ ਨੂੰ ਗੱਲ ਨਾਲ ਨਹੀਂ ਲਾਉਣਾ ਚਾਹੁੰਦੇ, ਬਰਾਬਰ ਨਹੀਂ ਜੇ ਆਪਣੇ ਸਮਝਦੇ, ਫਿਰ ਤੁਹਾਡਾ ਰਾਹ ਹੋ ਰਿਹਾ ਤੇ ਸਾਡਾ ਰਾਹ ਹੋ ਰਿਹਾ। ਸਤਿਗੁਰਾਂ ਨੇ ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਜਿੱਥੇ ਸੰਤਨ ਲਫ਼ਜ਼ ਆਇਆ ਹੈ ਨਾ, ਉੱਥੇ ਸਤਸੰਗੀ ਜਨਾਂ ਦਾ ਜ਼ਿਕਰ ਕੀਤਾ ਆ। ਕਿਉਂ? ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਸੰਗਤ ਨੂੰ ਮਹਾਨਤਾ ਦਿੱਤੀ ਗਈ ਹੈ। ਸਤਿਗੁਰੂ ਜੀ ਤੇ ਇਹ ਗੱਲ ਕਹਿੰਦੇ ਨੇ, ਸੰਗਤ ਕੇ ਗੁਣ ਬਹੁਤ ਅਧਿਕਾਈ, ਪੜ ਸੂਆ ਗਣਕ ਉਧਾਰੇ। ਸੰਗਤ ਦਾ ਬੜਾ ਅਸਰ ਹੁੰਦਾ ਆ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਇੱਕ ਦ੍ਰਿਸ਼ਟਾਂਤ ਆਮ ਮਹਾਂਪੁਰਖ ਦਿੰਦੇ ਹੁੰਦੇ ਨੇ, ਕਹਿੰਦੇ ਨੇ ਦੋ ਤੋਤੇ ਵੇਚ ਰਿਹਾ ਸੀ ਇੱਕ ਆਦਮੀ, ਇੱਕ ਤੋਤੇ ਦੀ ਕੀਮਤ ਉਹਨੇ 5000 ਤੇ ਇੱਕ ਤੋਤੇ ਦੀ ਕੀਮਤ ਸਾਰੀ 50 ਰੁਪਈਏ। ਕੋਈ ਰਾਜਾ ਲਾਗੋ ਦੀ ਲੰਘਿਆ, ਕਹਿਣ ਲੱਗਾ ਤੋਤੇ ਤੇ ਤੋਤੇ ਹੀ ਹੁੰਦੇ ਆ, ਇੱਕ ਦੀ ਕੀਮਤ 5000, ਇੱਕ ਦੀ ਕੀਮਤ 50 ਰੁਪਈਏ, ਗੱਲ ਸਮਝ ਨਹੀਂ ਆਈ। ਉਹ ਕਹਿਣ ਲੱਗਾ ਜੀ ਦੋਵੇਂ ਹੀ ਖਰੀਦ ਲਵੋ, ਤੁਹਾਨੂੰ ਪਤਾ ਲੱਗ ਜਾਵੇਗਾ। ਰਾਜੇ ਨੇ ਦੋਵੇਂ ਹੀ ਤੋਤੇ ਖਰੀਦ ਲਏ। ਪਹਿਲੇ ਦਿਨ 5000 ਵਾਲੇ ਨੂੰ ਆਖਿਆ ਇਹਨੂੰ ਰਾਤ ਨੂੰ ਮੇਰੇ ਸਿਰਹਾਣੇ ਰੱਖ ਦਿਓ, ਟਿਕਾ ਦਿਓ। ਕਹਿੰਦੇ ਜਦੋਂ ਸਵੇਰ ਹੋਈ, ਉਹ ਫਟਾਲਾ ਹੋਇਆ, ਤੋਤਾ ਕਹਿਣ ਲੱਗਾ ਰਾਜਨ ਉੱਠੋ, ਪਹਿਲਾ ਪਹਿਰ ਹੋ ਗਿਆ ਆ, ਪਰਮਾਤਮਾ ਦਾ ਭਜਨ ਬੰਦਗੀ ਕਰੋ, ਇਸ਼ਨਾਨ ਕਰੋ, ਕੋਈ ਸੇਵਾ ਬਾਰੇ ਸੋਚੋ, ਕੋਈ ਸ਼ੁਕਰਾਨਾ ਪਰਮਾਤਮਾ ਦਾ ਧੰਨਵਾਦ ਕਰੋ ਜਿਨ੍ਹਾਂ ਨੇ ਰਾਜ ਭਾਗ ਦਿੱਤਾ ਆ। ਰਾਜਾ ਬੜਾ ਪ੍ਰਸੰਨ ਹੋਇਆ, ਕਹਿਣ ਲੱਗਾ ਵੀ ਆਹ 5000 ਦਾ ਮੁੱਲ ਮੋੜ ਦਿੱਤਾ ਆ ਤੋਤੇ ਨੇ, ਕਿੱਡੀ ਸਿੱਖਿਆ ਦਾ, ਇੱਥੇ ਸੋਹਣੀਆਂ ਗੱਲਾਂ ਕੀਤੀਆਂ ਨੇ। ਅਗਲੇ ਦਿਨ ਉਹ ਕਹਿੰਦਾ ਜਿਹੜਾ 50 ਰੁਪਈਆਂ ਵਾਲਾ ਸੀ ਉਹਨੂੰ ਰੱਖੋ ਇੱਥੇ। ਕਹਿੰਦੇ ਉਹਨੇ 50 ਰੁਪਈਆਂ ਵਾਲੇ ਨੂੰ ਸਿਰਹਾਣੇ ਰੱਖਿਆ ਤੇ ਜਦੋਂ ਦਾਸਕ ਦਾ ਟਾਈਮ ਹੋਇਆ, ਉੱਠ ਕੇ ਉਹ ਤੋਤਾ ਕਹਿਣ ਲੱਗਾ ਉੱਠ, ਤੈਨੂੰ ਦਿਸਦਾ ਨੀ ਆ ਸੂਰਜ ਕਿੱਥੇ ਆ ਗਿਆ ਆ, ਲੰਮੀਆਂ ਪਸਾਰ ਕੇ ਤਾਣ ਕੇ ਪਿਆ ਹੋਇਆ ਆ, ਕੋਈ ਸ਼ਰਮ ਹੈਗੀ ਹੈ ਕਿ ਨਹੀਂ। ਉਹਨੇ ਬੜੇ ਮਾੜੇ ਬੋਲ ਬੋਲੇ, ਰਾਜੇ ਦਾ ਜੀ ਕੀਤਾ ਲਾ ਕੱਢ ਕੇ ਤਲਵਾਰ ਦੀ ਧੌਣ ਲਾ ਦੇ। ਕਹਿੰਦਾ ਮੈਨੂੰ ਏਡੀ ਬਦਤਮੀਜ਼ੀ ਦੇ ਨਾਲ ਕਦੀ ਕੋਈ ਬੋਲਿਆ ਹੀ ਨਹੀਂ ਆ। ਰਾਜਾ ਕਹਿੰਦਾ ਖਤਮ ਕਰ ਦੇਣਾ। ਕਹਿੰਦੇ ਉੱਥੇ ਕੋਈ ਮਹਾਤਮਾ ਜਾਣ ਤੇ ਉਹਨੇ ਆਖਿਆ ਨਾ 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 ਨਾ, ਤੋਤਿਆਂ ਵਾਲੇ ਨੂੰ ਵੀ ਸੱਦਿਆ ਤੇ ਉਹ ਕਹਿਣ ਲੱਗਾ ਮਾਰਿਓ ਨਾ ਇਹਨਾਂ ਨੂੰ, ਇਹ ਸਿਰਫ ਤੇ ਸਿਰਫ ਸੰਗਤ ਦਾ ਆਇਆ ਸਰ ਆ। ਇਹ ਦੋਵੇਂ ਤੋਤੇ ਕਹਿੰਦਾ ਸਕੇ ਭਰਾ ਸਨ, ਇੱਕ ਚੋਰਾਂ ਦੇ ਹੱਥ ਆ ਗਏ, ਉਹਨੇ ਚੋਰਾਂ ਵਾਲੀ ਸੰਗਤ ਕੀਤੀ ਤੇ ਉਹ ਗਾਲਾਂ ਸੁਣਦਾ ਰਿਹਾ ਤੇ ਉਹ ਚੋਰਾਂ ਵਾਲੀਆਂ ਗੱਲਾਂ ਸਿੱਖ ਗਿਆ। ਇੱਕ ਨੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਤੇ ਜੋ ਮਹਾਂਪੁਰਖ ਕਰਦੇ ਸਨ ਅੰਮ੍ਰਿਤ ਵੇਲੇ ਉੱਠਣਾ, ਸਿਮਰਨ ਕਰਨਾ, ਭਜਨ ਬੰਦਗੀ ਕਰਨੀ, ਕਹਿੰਦੇ ਉਹਦੇ ਇਹਦਾ ਅਸਰ ਹੋਇਆ। ਸੰਗਤ ਦੀ ਗੱਲ ਆ, ਜਿਹਨੇ ਜਿਹਨੇ ਜਿਹੋ ਜਿਹੋ ਜਿਹੀ ਸੰਗਤ ਕੀਤੀ ਉਹਨੂੰ ਉਹੋ ਜਿਹਾ ਫਲ ਮਿਲ ਗਿਆ ਆ, ਇਹਨਾਂ ਨੂੰ ਮਾਰਨ ਦੀ ਕੋਈ ਲੋੜ ਨਹੀਂ ਗੀ। ਸੰਗਤ ਕੇ ਗੁਣ ਬਹੁਤ ਅਧਿਕਾਈ ਪਰ ਸੂਆ ਗਣਕ ਉਧਾਰੇ। ਇੱਕ ਮਹਾਂਪੁਰਸ਼ਾਂ ਨੇ ਇੱਕ ਵੇਸ਼ਵਾ ਨੂੰ ਤੋਤਾ ਦਿੱਤਾ ਜਿਹੜਾ ਸਤਸੰਗੀ ਜਿਹਨਾਂ ਦੀ ਸੰਗਤ ਕਰਦਾ ਹੁੰਦਾ ਸੀ। ਗਣਕਾ ਉਧਰੀ ਹਰ ਕਹੇ ਤੋਤ, ਕਹਿੰਦੇ ਉਹਨੇ ਤੋਤੇ ਦੀ ਸੰਗਤ ਕੀਤੀ। ਤੋਤੇ ਨੇ ਉਹਨੂੰ ਰਾਮ ਨਾਮ ਦ੍ਰਿੜ ਕਰਾਇਆ ਕਰਨਾ ਤੇ ਉਹ ਵੇਸ਼ਵਾ ਜਿਹੜੀ ਸੀ ਮਾੜੇ ਕਰਮ ਕਰਨ ਵਾਲੀ, ਕਹਿੰਦੇ ਉਹ ਵੀ ਭਗਤਨੀ ਬਣ ਗਈ, ਜਦੋਂ ਪਾਰ ਉਤਾਰਾ ਹੋ ਗਿਆ। ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਮਾਂ ਦੇ ਪੇਟ ਦੇ ਵਿੱਚੋਂ ਬੱਚਾ ਜਨਮ ਲੈਂਦਾ ਨਾ, ਵਿਦਵਾਨ ਪੁਰਸ਼ਾਂ ਨੇ ਇਹ ਗੱਲ ਸਮਝਾਈ ਆ, ਕਹਿੰਦੇ ਨੇ ਸੰਗਤ ਵੀ ਇੱਕ ਮਾਂ ਆ ਤੇ ਸੰਗਤ ਦੇ ਵਿੱਚੋਂ ਜਿਹੜਾ ਨਾ ਸਤਿਗੁਰ ਕੇ ਜਨਮੇ ਗਵਣ ਮਟਾਇਆ, ਇਹਦੇ ਵਿੱਚੋਂ ਵੀ ਕੋਈ ਮਹਾਂਪੁਰਸ਼ ਜਨਮ ਲੈਂਦਾ ਹੈ। ਇਸ ਤਰ੍ਹਾਂ ਜਿਹੜਾ ਬਿਲਕੁਲ ਗੁਰੂ ਦਾ ਤੇ ਪਰਮਾਤਮਾ ਦਾ ਹੀ ਸਰੂਪ ਹੋ ਜਾਂਦਾ ਹੈ ਤੇ ਐਸਾ ਜਿਹੜਾ ਜਾਣਿਆ ਨਾ, ਜਿਹੜਾ ਸੇਵਕ ਆ, ਜਿਹੜਾ ਸੰਗਤ ਰੂਪੀ ਮਾਂ ਤੋਂ ਜਨਮ ਲੈਂਦਾ ਆ, ਕਹਿੰਦੇ ਉਹਨਾਂ ਦੇ ਨਾਲ ਹੋਰ ਕੇਤੀ ਛੁੱਟੀ ਨਾਲ ਕਰੋੜਾਂ ਹੀ ਲੋਕਾਂ ਦਾ ਭਲਾ ਹੋ ਜਾਂਦਾ ਹੈ ਤੇ ਕਰੋੜਾਂ ਹੀ ਲੋਕ ਤਰ ਜਾਂਦੇ ਨੇ ਉਹਦੀ ਸੰਗਤ ਕਰਕੇ, ਜਿਹਦੇ ਉੱਤੇ ਗੁਰੂ ਕਿਰਪਾ ਕਰਦਾ ਆ, ਪਰਮਾਤਮਾ ਕਿਰਪਾ ਕਰਦਾ ਆ, ਉਹਨੂੰ ਹੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਨਹੀਂ ਤੇ ਭਾਗਹੀਣ ਭ੍ਰਮ ਚੋਟਾਂ ਖਾਵੇ, ਭਾਗਾਂ ਤੋਂ ਹੀਣਾ ਪੁਰਸ਼ ਉੱਠਦਾ ਹੀ ਸੂਰਜ ਦੇ ਨਾਲ ਆ, ਜਦੋਂ ਸੂਰਜ ਚੜ੍ਹਦਾ ਉਹਨੂੰ ਸੂਰਜ ਮੁਖੀ ਇਹ ਕਿਹਾ ਜਾ ਸਕਦਾ ਹੈ। ਜਿਹਦੇ ਉੱਤੇ ਕਿਰਪਾ ਆ ਉਹ ਪਹਿਲੇ ਪੈਰ ਉੱਠਦਾ ਹੈ, ਇਸ਼ਨਾਨ ਕਰਦਾ ਹੈ, ਆਪਣਾ ਸਿਮਰਨ ਕਰਦਾ ਹੈ, ਸਭ ਤੋਂ ਪਹਿਲਾਂ ਆਪਣੇ ਗੁਰੂ ਦੇ ਦਰਸ਼ਨ ਕਰਦਾ ਆ। ਜਦੋਂ ਭਾਈ ਮਨਸੁਖ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆਇਆ ਨਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਤੇ ਉਹ ਆਣ ਕੇ ਭਾਈ ਮਨਸੁਖ ਕਹਿਣ ਲੱਗਾ ਸਤਿਗੁਰੂ ਜੀ ਅੱਜ ਮੈਂ ਹੁਣ ਲੰਮੇ ਪੈਂਡੇ ਤੇ ਜਾ ਰਿਹਾ ਆ ਵਣਜ ਵਪਾਰ ਕਰਨ ਵਾਸਤੇ, ਸ਼ਾਇਦ ਸੰਗਲਾ ਦੀਪ ਤੱਕ ਵੀ ਜਾਵਾਂ, ਤੇ ਮੇਰੇ ਵਾਸਤੇ ਕੀ ਹੁਕਮ ਹੈ ਮੇਰੇ ਗੁਰੂ ਦਾ। ਸਤਿਗੁਰਾਂ ਨੇ ਆਖਿਆ ਪਹਿਲੇ ਪੈਰ ਉੱਠਿਆ ਕਰੀ। ਕਹਿੰਦਾ ਸਤਿਗੁਰੂ ਜੀ ਜਿੰਨੀ ਕੁ ਬਾਣੀ ਹੁਣ ਤੱਕ ਤੁਸੀਂ ਉਚਾਰਨ ਕੀਤੀ ਹੈ ਮੈਂ ਸਾਰੀ ਨੋਟ ਕਰ ਲਈ ਹੈ, ਸਾਰੀ ਲਿਖ ਲਈ ਆ। ਸਤਿਗੁਰੂ ਜੀ ਕਹਿੰਦੇ ਇਸ ਬਾਣੀ ਦਾ ਨਿਤਨੇਮ ਕਰਿਆ ਕਰਨਾ ਤੇ ਇਸ ਬਾਣੀ ਦਾ ਪ੍ਰਚਾਰ ਵੀ ਕਰਨਾ ਤੇ ਲੋਕਾਂ ਨੂੰ ਜਾਚ ਦੱਸਣੀ ਆ ਵੀ ਇਸ ਢੰਗ ਦੇ ਅਨੁਸਾਰ ਜੀਣਾ ਸਿੱਖੋ। ਪਹਿਲੇ ਪੈਰ ਉੱਠਣਾ ਆ, ਇਸ਼ਨਾਨ ਕਰਨਾ ਹੈ ਤੇ ਸਿਮਰਨ ਭਜਨ ਬੰਦਗੀ ਕਰਨੀ ਆ ਤੇ ਸ਼ਾਮਾਂ ਦੇ ਟਾਈਮ ਵੀ ਸੰਗਤ ਕਰਨੀ ਆ। ਭਾਈ ਮਨਸੁਖ ਨੂੰ ਇਹ ਉਪਦੇਸ਼ ਦਿੱਤਾ ਸਤਿਗੁਰਾਂ ਨੇ। ਭਾਈ ਮਨਸੁਖ ਲਾਹੌਰ ਤੋਂ ਤੁਰਿਆ, ਸੰਗਲਾ ਦੀਪ ਤੱਕ ਗਿਆ, ਸ਼੍ਰੀ ਲੰਕਾ ਤੱਕ, ਰਸਤੇ ਦੇ ਵਿੱਚ ਜਿੱਥੇ ਪੜਾਅ ਕਰਦਾ ਸੀ ਉਹਨੇ ਗੁਰਮਤ ਦੇ ਸਿਧਾਂਤਾਂ ਦਾ ਉੱਥੇ ਹੀ ਪ੍ਰਚਾਰ ਕੀਤਾ, ਨਾਲੇ ਬਾਣੀ ਪੜ੍ਹ ਪੜ੍ਹ ਕੇ ਲੋਕਾਂ ਨੂੰ ਸਮਝਾਇਆ। ਸੰਗਲਾ ਦੀਪ ਦੇ ਵਿੱਚ ਜਾ ਕੇ ਉਹਨੇ ਇਹੋ ਜਿਹਾ ਪ੍ਰਚਾਰ ਕੀਤਾ ਕਿ ਉੱਥੋਂ ਦਾ ਰਾਜਾ ਜਿਹੜਾ ਸ਼ਿਵ ਨਾਭ ਸੀ ਨਾ, ਉਹਦੇ ਮਨ ਦੇ ਵਿੱਚ ਤੜਫ ਪੈਦਾ ਹੋਈ ਕਿ ਮੈਂ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਾਂ। ਤੇ ਉਹਨੇ ਮਨਸੁਖ ਨੂੰ ਆਖਿਆ ਮੈਨੂੰ ਆਪਣੇ ਸਤਿਗੁਰੂ ਦੇ ਦਰਸ਼ਨ ਕਰਾ। ਤੇ ਸ਼ਿਵ ਨਾਭ ਨੂੰ ਰਾਜੇ ਉਹ ਭਾਈ ਮਨਸੁਖ ਨੇ ਆਖਿਆ ਸਤਿਗੁਰਾਂ ਨੂੰ ਦਿਲੋਂ ਯਾਦ ਕਰ, ਸਤਿਗੁਰ ਜੀ ਤੇਰੀਆਂ ਮਨੋਕਾਮਨਾਵਾਂ ਪੂਰੀਆਂ ਕਰਨਗੇ, ਤੈਨੂੰ ਦਰਸ਼ਨ ਜ਼ਰੂਰ ਦੇਣਗੇ। ਭਾਈ ਮਨਸੁਖ ਦੀ ਸੰਗਤ ਦਾ ਕਰਕੇ ਸਾਰਾ ਸੰਗਲਾਦੀਪ ਸਿੱਖ ਬਣ ਗਿਆ। ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸ਼ਬਦ ਦੇ ਵਿੱਚ ਸਮਝਾਉਂਦੇ ਨੇ, ਗੁਰੂ ਕੇ ਸਿੱਖ ਸੰਗਤ ਕਰਿਆ ਕਰ, ਸੰਤਾਂ ਤੋਂ ਸੰਗਤ ਤੋਂ ਬਲਹਾਰ ਜਾਇਆ ਕਰ, ਸੰਗਤ ਦੇ ਵਿੱਚ ਬੈਠ ਕੇ ਸੰਗਤ ਕੈਸੀ ਜਾਣੀ ਹੈ, ਸਤਸੰਗਤ ਕੈਸੀ ਜਾਣੀ ਹੈ, ਸਤਸੰਗਤ ਕੈਸੀ ਹੁੰਦੀ ਹੈ, ਸਤਿਗੁਰਾਂ ਨੇ ਇਹ ਵੀ ਸਾਨੂੰ ਦੱਸਿਆ ਆ। ਜਿੱਥੇ ਏਕੋ ਨਾਮ ਵਖਾਣੀਏ, ਜਿੱਥੇ ਇੱਕ ਪਰਮਾਤਮਾ ਦਾ ਨਾਮ ਜਿਹੜਾ ਆ ਸਿਮਰਨ ਕੀਤਾ ਜਾਂਦਾ ਆ। ਟਕਸਾਲ ਵਾਲੇ ਵੀਰਾਂ ਨੇ ਸੰਗਤ ਦੇ ਸੰਬੰਧ ਦੇ ਵਿੱਚ ਰਹਿਰਾ ਸਾਹਿਬ ਦੇ ਪਾਠ ਦੇ ਵਿੱਚ ਜਿਹੜੀ ਗੁਜਰੀ ਰਾਗ ਦੇ ਵਿੱਚ ਬਾਣੀ ਉਚਾਰਨ ਕੀਤੀ ਨਾ ਗੁਰੂ ਰਾਮਦਾਸ ਜੀ ਮਹਾਰਾਜ ਨੇ, ਉਹਦੇ ਨਾਲ ਇੱਕ ਘਟਨਾ ਦਾ ਵੀ ਜ਼ਿਕਰ ਕੀਤਾ। ਉਹ ਕਹਿੰਦਾ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਉਹਨਾਂ ਨੇ ਲਿਖਿਆ ਇਹ ਜਿਹੜਾ ਮਾਧੋ ਸੀ ਨਾ, ਮਾਧੋ ਦਾਸ, ਇਹ ਜੰਮੂ ਕਸ਼ਮੀਰ ਦਾ ਗੁਰਸਿੱਖ ਸੀ, ਸੰਗਤ ਕਰਿਆ ਕਰਦਾ ਸੀ, ਸੰਗਤ ਕਰਨ ਕਰਕੇ ਕਹਿੰਦੇ ਨੇ ਉਹਨੇ ਸੂਕੇ ਕਾਸ਼ਤ ਹਰਿਆ, ਜਿਹੜੀ ਸੁੱਕੀ ਸੂਲੀ ਸੀ ਨਾ ਉਹਨੇ ਹਰੀ ਹੋ ਗਈ ਸੀ, ਉਹਨੂੰ ਸੂਲੀ ਤੇ ਨਾ ਟੰਗ ਸਕੇ ਸੰਗਤ ਕਰਨ ਕਰਕੇ। ਸੰਗਤ ਦੇ ਸੰਬੰਧ ਦੇ ਵਿੱਚ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਨੇ ਨਾ ਇੱਕ ਬੜਾ ਵਧੀਆ ਦ੍ਰਿਸ਼ਟਾਂਤ ਦਿੱਤਾ। ਕਹਿੰਦੇ ਸੰਗਤ ਦੇ ਨਾਲ ਵੇਖੋ, ਸੰਗਤ ਕਰਨ ਦੇ ਨਾਲ ਕੀ ਭਲਾ ਹੁੰਦਾ ਹੈ ਤੇ ਕੀ ਫਾਇਦਾ ਹੁੰਦਾ ਹੈ। ਕਹਿੰਦੇ ਦੋ ਆਦਮੀ ਰੋਜ਼ਾਨਾ ਹੀ ਉਹਨਾਂ ਨੇ ਇਕੱਠਿਆਂ ਹੀ ਇੱਕ ਜਗ੍ਹਾ ਤੋਂ ਤੁਰਿਆ ਕਰਨਾ ਤੇ ਅਗਲੇ ਬੰਨੇ ਜਾ ਕੇ ਮੋੜ ਆ ਜਾਂਦਾ ਹੁੰਦਾ ਸੀ, ਤੇ ਇੱਕ ਨੇ ਸੱਜੇ ਪਾਸੇ ਨੂੰ ਹੋ ਜਾਇਆ ਕਰਨਾ, ਇੱਕ ਨੇ ਖੱਬੇ ਪਾਸੇ ਨੂੰ ਹੋ ਜਾਇਆ ਕਰਨਾ। ਜਿਹੜਾ ਸੱਜੇ ਪਾਸੇ ਜਾਂਦਾ ਹੁੰਦਾ ਸੀ ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪ੍ਰਚਾਰ ਕਰਨ ਵਾਸਤੇ ਆਏ ਹੋਏ ਸਨ, ਤੇ ਉਹਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਗਤ ਦੇ ਵਿੱਚ ਜਾ ਕੇ ਸੰਗਤ ਕਰਿਆ ਕਰਨੀ, ਸਿੱਖਿਆ ਲਿਆ ਕਰਨੀ, ਤੇ ਜਿਹੜਾ ਖੱਬੇ ਪਾਸੇ ਜਾਇਆ ਕਰਦਾ ਸੀ ਉਹਨੇ ਵੇਸ਼ ਵਾਲੇ ਕੋਠੇ ਤੇ ਜਾਇਆ ਕਰਨਾ। ਕਹਿੰਦੇ ਉਹਨਾਂ ਦਾ ਰੋਜ਼ਾਨਾ ਦਾ ਇਹ ਨਿਤਨੇਮ, ਰੋਜ਼ਾਨਾ ਹੀ ਜਾਂਦੇ ਸਨ, ਤੇ ਆਪਸ ਦੇ ਵਿੱਚ ਬੋਲਚਾਲ ਹੋ ਹੀ ਗਈ, ਆਪਸ ਦੇ ਵਿੱਚ ਉਹਨਾਂ ਨੇ ਗੱਲਾਂ ਬਾਤਾਂ ਕਰ ਲਿਆ ਕਰਨੀਆਂ। ਜਦੋਂ ਇਕੱਠੇ ਤੁਰਿਆ ਕਰਨਾ ਥੋੜ੍ਹੀ ਜਿਹੀ ਖਿੱਚ ਵੀ ਇੱਕ ਦੂਜੇ ਦੇ ਸੰਬੰਧ ਦੇ ਵਿੱਚ ਹੋਈ। ਇੱਕ ਦਿਨ ਕਹਿੰਦੇ ਜਿਹੜੇ ਵੇਸ਼ਵਾ ਦੇ ਘਰ ਜਾਂਦਾ ਸੀ ਨਾ ਉਹ ਪਹਿਲਾਂ ਆ ਗਿਆ, ਉਹਨੇ ਆਖਿਆ ਅੱਜ ਮੇਰੇ ਨਾਲ ਦਾ ਸਾਥੀ ਆਇਆ ਹੀ ਨਹੀਂ ਹੈ, ਚਲੋ ਉਡੀਕ ਲੈਂਦੇ ਹਾਂ। ਕਹਿੰਦੇ ਪੰਜਾਬੀ ਦੇ ਜਿਵੇਂ ਹੱਥ ਨੱਚਲੇ ਨਹੀਂ ਰਹਿੰਦੇ, ਉਹਨੇ ਬੈਠਿਆਂ ਬੈਠਿਆਂ ਇੱਕ ਤੀਲੇ ਦੇ ਨਾਲ ਉੱਥੋਂ ਥੋੜ੍ਹੀ ਥਾਂ ਪੁੱਟਣੀ ਸ਼ੁਰੂ ਕਰ ਦਿੱਤੀ। ਪੁੱਟਦਿਆਂ ਪੁੱਟਦਿਆਂ ਉੱਥੋਂ ਕਹਿੰਦੇ ਇੱਕ ਤੌੜੀ ਉਹਨੂੰ ਦਿਖੀ, ਤੌੜੀ ਨੂੰ ਜਦੋਂ ਉਹਨੇ ਖੋਲ੍ਹ ਕੇ ਵੇਖਿਆ ਤਾਂ ਉਹਦੇ ਵਿੱਚ ਇੱਕ ਮੋਹਰ ਸੀ ਤੇ ਬਾਕੀ ਉਹਦੇ ਵਿੱਚ ਕੋਲੇ ਸਨ। ਉਹਨੇ ਆਖਿਆ ਬੜੀ ਵਧੀਆ ਗੱਲ ਹੋਈ, ਉਹਨੇ ਮੋਹਰ ਚੁੱਕੀ ਤੇ ਬੋਝੇ ਦੇ ਵਿੱਚ ਪਾਈ। ਇੰਨੀ ਦੇਰ ਨੂੰ ਨਾ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਗਤ ਕਰਨ ਜਾਂਦਾ ਹੁੰਦਾ ਸੀ ਉਹ ਲੰਘੇਵਾਂ ਤੁਰਿਆ ਆ ਰਿਹਾ ਸੀ ਤੇ ਉਹਦੇ ਪੈਰ ਦੇ ਵਿੱਚ ਕੰਡਾ ਚੋਭਿਆ ਹੋਇਆ ਸੀ, ਖੂਨ ਵਗ ਰਿਹਾ ਸੀ। ਉਹਨੇ ਪੁੱਛਿਆ ਭਾਈ ਅੱਜ ਲੇਟ ਹੋ ਗਿਆ, ਕਹਿੰਦੇ ਕੰਡਾ ਵੱਜ ਗਿਆ ਆ। ਗੱਲਾਂ ਗੱਲਾਂ ਦੇ ਵਿੱਚ ਪੁੱਛਿਆ, ਕਹਿੰਦੇ ਆਪਾਂ ਕਿੰਨੇ ਦਿਨਾਂ ਤੋਂ ਮਿਲਦੇ ਹਾਂ, ਕਦੀ ਇਹ ਗੱਲ ਹੀ ਨਹੀਂ ਸਾਂਝੀ ਕੀਤੀ, ਕਿੱਧਰ ਜਾਂਦੇ ਹੈ ਤੁਸੀਂ, ਕਿੱਧਰ ਜਾਂਦੇ ਜੇ? ਕਹਿੰਦਾ ਮੈਂ ਤੇ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇੱਥੇ ਆਏ ਹੋਏ ਨੇ ਤੇ ਮੈਂ ਤੇ ਉਹਨਾਂ ਦੀ ਸੰਗਤ ਕਰਨ ਵਾਸਤੇ ਜਾਂਦਾ ਆ। ਤੇ ਕਹਿੰਦਾ ਭਾਈ ਤੂੰ ਕਿੱਧਰ ਜਾਣਾ? ਕਹਿੰਦਾ ਮੈਂ ਤੇ ਜਾਂਦਾ ਜੀ ਵੇਸ਼ਵਾ ਦੇ ਘਰ, ਪਰ ਕਹਿੰਦਾ ਵੇਖ ਲਾ ਤੂੰ ਗੁਰੂ ਨਾਨਕ ਦੀ ਸੰਗਤ ਕਰਦਾ ਆ ਤੇ ਗੁਰੂ ਨਾਨਕ ਦੇ ਘਰੋਂ ਤੈਨੂੰ ਕੀ ਮਿਲਿਆ, ਤੈਨੂੰ ਕੰਡਾ ਵਜਾ ਆ ਤੇ ਦੁੱਖ ਦੇ ਨਾਲ ਤੜਫ ਰਿਹਾ ਆ, ਤੇ ਮੈਂ ਵੇਖ ਲਾ ਵੇਸ਼ਵਾ ਦੇ ਘਰ ਜਾਂਦਾ ਜੀ ਤੇ ਮੈਨੂੰ ਇੱਥੋਂ ਮੋਹਰ ਲੱਭੀ। ਫੈਦੇ ਜੀ ਕਹਿੰਦਾ ਮੈਂ ਰਿਹਾ ਆ, ਤੈਨੂੰ ਸੰਗਤ ਤੋਂ ਕੀ ਮਿਲਿਆ? ਕਹਿੰਦੇ ਉਹ ਸਤਸੰਗੀ ਨੇ ਆਖਿਆ ਆਪਾਂ ਕੱਲ ਗੁਰੂ ਨਾਨਕ ਦੇ ਨਾਲ ਗੱਲ ਕਰਾਂਗੇ। ਗੁਰੂ ਨਾਨਕ ਦੇ ਹਜ਼ੂਰੀ ਦੇ ਵਿੱਚ ਗਏ, ਜਾ ਕੇ ਗੱਲ ਕੀਤੀ। ਸਤਿਗੁਰੂ ਜੀ ਕਹਿਣ ਲੱਗੇ ਗੁਰਮੁਖ ਪਿਆਰਿਆ ਤੂੰ ਸੋਚ ਨਾ ਕਿ ਤੂੰ ਲਾਭ ਦੇ ਵਿੱਚ ਰਿਹਾ ਆ, ਤੂੰ ਵੇਸ਼ਵਾ ਦੇ ਘਰ ਦੇ ਵਿੱਚ ਜਾਣ ਕਰਕੇ ਉਹਦੀ ਸੰਗਤ ਕਰਨ ਕਰਕੇ ਗਵਾਇਆ ਹੀ ਗਵਾਇਆ ਆ, ਤੇ ਤੂੰ ਗੁਰਮੁਖ ਪਿਆਰਿਆ ਇਹ ਨਾ ਸੋਚ ਕੇ ਤੈਨੂੰ ਕੰਡਾ ਵਜਾ ਆ ਤੇ ਗੁਰੂ ਘਰ ਦੇ ਵਿੱਚ ਆਉਣ ਦੇ ਨਾਲ ਤੈਨੂੰ ਦੁੱਖ ਮਿਲਿਆ ਆ, ਤੂੰ ਕੁਝ ਨਾ ਕੁਝ ਖੱਟਿਆ ਹੀ ਖੱਟਿਆ ਆ। ਉਹ ਕਹਿਣ ਲੱਗਾ ਜੀ ਮੈਨੂੰ ਸਮਝ ਨਹੀਂ ਆਈ। ਸਤਿਗੁਰੂ ਜੀ ਕਹਿਣ ਲੱਗੇ ਜਿਹੜਾ ਵੇਸ਼ਵਾ ਦੇ ਘਰ ਜਾਂਦਾ ਸੀ ਇਹਨੇ ਇੱਕ ਮੋਹਰ ਦਾਨ ਕੀਤੀ ਸੀ ਤੇ ਇਹਨੂੰ ਮੋਹਰਾਂ ਦਾਨ ਕਰਨ ਦਾ ਫਲ ਜਿਹੜਾ ਸੀ ਉਹ ਸਾਰੀ ਤੌੜੀ ਜਿਹੜੀ ਸੀ ਨਾ ਮੋਹਰਾਂ ਦੀ ਭਰੀ ਹੋਈ ਮਿਲਣੀ ਸੀ, ਪਰ ਇਹ ਮਾੜੇ ਕਰਮ ਕਰਨ ਕਰਕੇ ਮਾੜੀ ਸੰਗਤ ਕਰਨ ਕਰਕੇ ਉਹ ਦਾਨ ਕੀਤੀ ਹੋਈ ਮੋਹਰ ਤੇ ਬਚ ਗਈ, ਬਾਕੀ ਮੋਹਰਾਂ ਇਹਨੇ ਕੋਲੇ ਕਰ ਲਈਆਂ ਮਾੜੀ ਸੰਗਤ ਕਰਨ ਕਰਕੇ। ਪਰ ਤੂੰ ਗੁਰਮੁਖ ਪਿਆਰਿਆ ਮਾੜੇ ਕਰਮ ਕਰਨ ਕਰਕੇ ਤੈਨੂੰ ਸੂਲੀ ਮਿਲਣੀ ਸੀ, ਪਰ ਤੈਨੂੰ ਸੰਗਤ ਕਰਨ ਕਰਕੇ ਅੱਜ ਸੂਲੀ ਤੋਂ ਸੂਲ ਬਣ ਗਈ, ਕੰਡਾ ਬਣ ਗਿਆ ਆ ਤੇਰਾ। ਸੰਗਤ ਕਰਨ ਦਾ ਇਹ ਭਾਵ ਹੁੰਦਾ ਆ, ਸੰਗਤ ਦੇ ਵਿੱਚ ਆਣ ਕੇ ਇਸ ਤਰ੍ਹਾਂ ਮਨੁੱਖ ਸੰਤ ਬਣਦਾ ਆ, ਸੇਵਕ ਬਣਦਾ ਆ, ਜਨ ਬਣਦਾ ਆ। ਤਾਂ ਗੁਰਮੁਖ ਪਿਆਰਿਓ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਸਾਡੇ ਉੱਤੇ ਕੀ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ, ਕਿਵੇਂ ਸਿੱਧੇ ਰਸਤੇ ਪਾ ਰਹੇ ਨੇ, ਕੀ ਸਿੱਖਿਆ ਦੇ ਰਹੇ ਨੇ। ਆਓ ਸਾਵਧਾਨ ਹੋ ਕੇ ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨ ਦੀਆਂ ਸੰਕਲਪਾਂ ਤੇ ਵਿਕਲਪਾਂ ਤੇ ਸਫੁਰਨਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ ਜੀ। ਸਤਨਾਮ ਸ੍ਰੀ ਵਾਹਿਗੁਰੂ। ਗਾਉਂਡ ਮਹੱਲਾ ਪੰਜਵਾਂ, ਸੰਤਨ ਕੈ ਬਲ ਹਾਰੈ ਜਾਓ। ਸੰਤਨ ਲਫ਼ਜ਼ ਤੋਂ ਇੱਕ ਗੱਲ ਮੈਂ ਹੋਰ ਆ ਸਭ ਸੰਗਤਾਂ ਦੇ ਨਾਲ ਸਾਂਝੀ ਕਰਾਂ। ਅਯੋਕੇ ਸਮੇਂ ਦੇ ਵਿੱਚ ਜਿਹੜੇ ਵਿਦਵਾਨ ਤੇ ਜਿਹੜੇ ਪੰਥ ਦਰਦੀ ਸਿੱਖ ਨੇ ਨਾ, ਜਿਨ੍ਹਾਂ ਦੇ ਮਨ ਦੇ ਵਿੱਚ ਪੰਥ ਬਾਰੇ ਕੁਝ ਦਰਦ ਆ, ਉਹ ਇਸ ਗੱਲੋਂ ਬੜੇ ਪਰੇਸ਼ਾਨ ਨੇ ਕਿ ਪੰਜਾਬ ਦੇ ਵਿੱਚ ਸੰਤਵਾਦ ਜਿਹੜਾ ਨਾ, ਅਖੌਤੀ ਸੰਤਵਾਦ, ਮੈਂ ਸੱਚੇ ਅਸਲੀ ਸੰਤਾਂ ਦੀ ਗੱਲ ਨਹੀਂ ਕਰਦਾ, ਅਖੌਤੀ ਸੰਤਵਾਦ ਵੱਧਦਾ ਜਾ ਰਿਹਾ ਆ ਕਿ ਜਿਹੜੇ ਦੁਨੀਆਂ ਨੂੰ ਲੁੱਟ ਰਹੇ ਨੇ ਤੇ ਕਦੀ ਨਾ ਕਦੀ ਉਹ ਇਹੋ ਜਿਹੀ ਹਰਕਤ ਕਰਦੇ ਨੇ ਜਿਹਦੇ ਨਾਲ ਸਿੱਖਾਂ ਦਾ ਮਨ ਵੀ ਬੜਾ ਦੁਖੀ ਹੁੰਦਾ ਆ। ਜਿਵੇਂ ਪਿਛਲੇ ਦਿਨੀ ਆ ਸੌਦੇ ਸਾਧ ਨੇ ਆਪਣੇ ਹਾਰੇ ਨੇ, ਆ ਨਕਲੀ ਨਿਰੰਕਾਰੀ ਹੋਏ ਜਾਂ ਹੋਰ ਬਹੁਤ ਸਾਰੇ ਸਾਡੀਆਂ ਅੱਖਾਂ ਦੇ ਸਾਹਮਣੇ ਨੇ ਜਿਹੜੇ ਪੰਥ ਦਰਦੀ ਨੇ ਨਾ, ਉਹ ਕੋਈ ਇਹੋ ਜਿਹਾ ਪ੍ਰੋਗਰਾਮ ਉਲੀਕਣਾ ਚਾਹੁੰਦੇ ਨੇ ਜਿਹਦੇ ਨਾਲ ਅਸੀਂ ਸਾਰੇ ਹੀ ਬਰਾਬਰ ਹੋ ਜਾਈਏ ਤੇ ਜਿਹੜੀ ਅਨਪੜ੍ਹਤਾ ਆ ਖਤਮ ਹੋ ਜਾਵੇ। ਗੁਰਮੁਖ ਪਿਆਰਿਓ, ਇਹੋ ਹੀ ਕੁਝ ਗੁਰੂ ਨਾਨਕ ਸਾਹਿਬ ਦੇ ਵੇਲੇ ਸੀ। ਭਾਈ ਸੱਜਣ ਨੇ ਬੜਾ ਸੋਹਣਾ ਲਿਬਾਸ ਪਹਿਨਿਆ ਹੋਇਆ ਸੀ, ਫਾਹੀ ਸੁਰਤ ਮਲੂਕੀ ਵੇਸ, ਬੜਾ ਨਾਜੁਕ ਜਿਹਾ ਉਹਨੇ ਵੇਸ ਜਿਹੜਾ ਸੀ ਧਾਰਨ ਕੀਤਾ ਹੋਇਆ ਸੀ ਸੰਤਾਂ ਵਰਗਾ, ਤੇ ਫਸਾਉਣ ਵਾਸਤੇ ਉਹਨੇ ਗਾਹ ਕੇ ਵੇਸ ਧਾਰਨ ਕੀਤਾ ਹੋਇਆ ਸੀ। ਇੱਕ ਸੱਜਣ ਨਹੀਂ ਸਨ, ਇੱਕ ਠੱਗ ਨਹੀਂ ਸੀ ਉਸ ਵੇਲੇ ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ, ਬੜੇ ਠੱਗ ਸਨ ਉਸ ਵੇਲੇ, ਹੋਂ ਠਗਵਾੜਾ ਠੱਗੀ ਦੇਸ਼, ਖਰਾ ਸਿਆਣਾ ਬਹੁਤਾ ਭਾਰ, ਆਪਣੇ ਆਪ ਨੂੰ ਸਿਆਣਾ ਕਹਿਣਾ ਤੇ ਬਹੁਤਾ ਹੀ ਪਾਪਾਂ ਦਾ ਭਾਰ ਸਿਰ ਤੇ ਚੁੱਕੀ ਜਾ ਰਹੇ ਸਨ, ਤੇ ਧਾਨਕ ਰੂਪ ਰਹਾ ਕਰਤਾਰ। ਸਤਿਗੁਰਾਂ ਨੇ ਕੀ ਕੀਤਾ, ਇਸ ਸ਼ਬਦ ਨੂੰ ਹੱਥ ਦੇ ਵਿੱਚ ਲੈ ਕੇ ਨਾ ਇਹਨਾਂ ਸਾਰਿਆਂ ਠੱਗਾਂ ਨੂੰ ਮੇਰੇ ਸਤਿਗੁਰਾਂ ਨੇ ਸੱਜਣ ਬਣਾ ਲਿਆ, ਸੰਤ ਬਣਾ ਦਿੱਤਾ ਸੀ। ਅੱਜ ਵੀ ਅਸੀਂ ਉਪਰਾਲਾ ਕਰੀਏ ਨਾ ਤੇ ਇਸ ਗੁਰੂ ਨਾਨਕ ਦੇ ਸ਼ਬਦ ਨੂੰ ਲੈ ਕੇ ਗੁਰਮੁਖ ਪਿਆਰਿਓ, ਤੇ ਆਪਾਂ ਵੀ ਅੱਜ ਪੰਜਾਬ ਦੇ ਵਿੱਚ ਸਾਰੇ ਪੰਥ ਦਰਦੇ ਸਾਰੇ ਗੁਰਸਿੱਖ ਖਿਲਰ ਜਾਈਏ ਤੇ ਓਨੀ ਦੇਰ ਤੱਕ ਖਹਿੜਾ ਨਾ ਇਹਨਾਂ ਦਾ ਛੱਡੀਏ, ਜਿੰਨੀ ਦੇਰ ਤੱਕ ਇਹਨਾਂ ਠੱਗਾਂ ਨੂੰ ਆਪਾਂ ਸੰਤਨਾ ਬਣਾ ਲਈਏ, ਸੱਜਣਾ ਬਣਾ ਲਈਏ, ਇਹਨਾਂ ਨੂੰ ਚੰਗੇ ਰਸਤੇ ਨਾ ਪਾ ਲਈਏ, ਇਹਨਾਂ ਨੂੰ ਗੁਰੂ ਨਾਨਕ ਦੇ ਲੜਨਾ ਲਾ ਲਈਏ, ਇਹ ਗੁੱਸੇ ਦੇ ਪਾਤਰ ਨਹੀਂ ਆ ਗੁਰਮੁਖ ਪਿਆਰੇ, ਇਹਦੇ ਤਰਸ ਦੇ ਯੋਗ ਜੇ, ਇਹਨਾਂ ਨਾਲ ਗੁੱਸਾ ਨਾ ਕਰੋ, ਇਹਦੇ ਤਰਸ ਦੇ ਯੋਗ, ਇਹਨਾਂ ਨੂੰ ਪਤਾ ਹੀ ਨਹੀਂ ਅਸੀਂ ਕੀ ਕਰ ਰਹੇ ਹਾਂ। ਜਿੰਨੀ ਦੇਰ ਤੱਕ ਗੁਰੂ ਨਾਨਕ ਦੇ ਸਿਧਾਂਤ ਦੀ ਇਹਨਾਂ ਨੂੰ ਸਮਝ ਨਹੀਂ ਆਏਗੀ, ਇਹ ਠੱਗ ਓਨੀ ਦੇਰ ਤੱਕ ਸੱਜਣ ਨਹੀਂ ਬਣ ਸਕਦੇ, ਤੇ ਜਿਹੜਾ ਸਮਝ ਕੇ ਵੀ ਸੱਜਣ ਨਹੀਂ ਬਣੇਗਾ ਆਪਣੇ ਆਪ ਹੀ ਸਾਡੀ ਧਰਤੀ ਨੂੰ ਛੱਡ ਜਾਏਗਾ, ਉਹ ਆਖੇਗਾ ਮੈਂ ਕਿਤੇ ਹੋਰ ਜਾ ਕੇ ਆਪਣਾ ਤੋਰੀ ਫਿਰਕਾ ਸ਼ੁਰੂ ਕਰ ਲੈਣਾ, ਇੱਥੇ ਮੇਰੀ ਦਾਲ ਨਹੀਂ ਗਲਣੀ। ਸਿਰਫ ਜਾਗਰੂਕ ਹੋਣ ਦੀ ਲੋੜ ਆ, ਗੁਰੂ ਨਾਨਕ ਦੇ ਸਿਧਾਂਤ ਨੂੰ ਹੱਥ ਦੇ ਵਿੱਚ ਫੜਨ ਦੀ ਲੋੜ ਆ। ਜਿਸ ਤਰ੍ਹਾਂ ਮੇਰੇ ਸਤਿਗੁਰੂ ਨੇ ਜਾ ਜਾ ਕੇ ਇਹਨਾਂ ਪਖੰਡੀਆਂ ਦੇ ਪਖੰਡ ਦੂਰ ਕੀਤੇ ਨਾ, ਭਾਈ ਗੁਰਦਾਸ ਜੀ ਕਹਿੰਦੇ ਪਤਾ ਹੀ ਨਹੀਂ ਕਿੰਨੇ ਕੁ ਸਾਧ ਖੜੇ ਹੋ ਗਏ ਨੇ, ਥੰਮੇ ਨਾ ਹੀ ਸਾਧ ਬਿਨ ਸਾਧ ਨਾ ਦਿਸੇ ਜਗ ਵਿੱਚ ਕੋਆ, ਕਹਿੰਦੇ ਸਾਧ ਤੋਂ ਬਿਨਾਂ ਸੰਤ ਤੋਂ ਬਿਨਾਂ ਹੁਣ ਧਰਤੀ ਦੀ ਰੱਖਿਆ ਕੌਣ ਕਰੇ, ਤੇ ਸੰਤ ਤੇ ਸਾਧ ਕੋਈ ਨਜ਼ਰ ਨਹੀਂ ਆਉਂਦਾ, ਇਹਨਾਂ ਨੇ ਤੇ ਬਾਰੇ ਵੱਖਰੇ ਵੱਖਰੇ ਬਣਾ ਕੇ ਤੇ ਦੁਨੀਆਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ ਤੇ ਇਹੋ ਹੀ ਦੁਨੀਆਂ ਨੂੰ ਉਜਾੜਨ ਦਾ ਕਾਰਨ ਬਣ ਰਹੇ ਨੇ, ਉਜਾੜ ਹੀ ਦੁਨੀਆਂ ਨੂੰ ਇਹ ਰਹੇ ਨੇ। ਉਹ ਸੇਮ ਹਾਲਤ ਹੁਣ ਇਸ ਵੇਲੇ ਬਣ ਗਈ ਹੈ ਤੇ ਆਓ ਗੁਰਮੁਖ ਪਿਆਰਿਓ ਆਪਾਂ ਸਾਰੇ ਹੀ ਉਪਰਾਲਾ ਕਰੀਏ, ਇਹ ਕਿਸੇ ਉੱਤੇ ਜ਼ਿੰਮੇਵਾਰੀ ਨਾ ਸੁੱਟੀਏ, ਕਿਸੇ ਟਕਸਾਲ ਤੇ ਨਾ ਸੁੱਟੀਏ, ਕਿਸੇ ਕਾਲਜ ਤੇ ਨਾ ਸੁੱਟੀਏ, ਕਿਸੇ ਸ਼੍ਰੋਮਣੀ ਕਮੇਟੀ ਤੇ ਸਿੰਘ ਸਭਾਵਾਂ ਤੇ ਨਾ ਸੁੱਟੀਏ, ਆਪਾਂ ਸਾਰੇ ਹੀ ਉਪਰਾਲਾ ਕਰੀਏ। ਗੁੱਸੇ ਦੇ ਨਾਲ ਨਹੀਂ, ਉਹਨਾਂ ਨੂੰ ਪ੍ਰੇਮ ਦੇ ਨਾਲ ਜਾਗ ਜਾ ਕੇ ਸਮਝਾਈਏ ਤੇ ਉਹਨਾਂ ਦੇ ਕੋਲੋਂ ਰੋਸ ਨਾ ਕੀਜੀਏ, ਉੱਤਰ ਦੀਜੀਏ ਉਹਨਾਂ ਦੇ ਸਵਾਲ ਹੀ ਉਹ ਜਾ ਜਾ ਕੇ ਕਰੀਏ ਜਿਹਨਾਂ ਦਾ ਉੱਤਰ ਹੀ ਨਾ ਦੇ ਸਕਣ, ਤੇ ਅਸੀਂ ਉਹਨਾਂ ਨੂੰ ਸਮਝਾਈਏ ਵੀ ਗੁਰਮਤਿ ਸਿਧਾਂਤ ਆ ਜਾਂ ਵੀਰਿਆ ਜੀਵਨ ਜਾ ਕਿਆ ਜੀ। ਮੇਰੇ ਖਿਆਲ ਨਾਲ ਉਹ ਸਮਝ ਜਾਣਗੇ, ਆ ਜਾਣਗੇ ਸਿੱਖੀ ਦੇ ਵਿੱਚ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਜਿਹਨਾਂ ਲੋਕਾਂ ਨੇ ਗੁਰੂ ਨਾਨਕ ਦੇ ਸਿਧਾਂਤ ਨੂੰ ਆਪਣੇ ਹੱਥ ਦੇ ਵਿੱਚ ਲੈ ਲਿਆ ਆ, ਜਿਹੜੇ ਤੁਰ ਪਏ ਨੇ ਸਮਾਜ ਦਾ ਭਲਾ ਕਰਨ ਵਾਸਤੇ, ਜਿਹੜੇ ਤੁਰ ਪਏ ਨੇ ਭੁੱਲੇ ਹੋਏ ਖੁੰਝਿਆਂ ਹੋਇਆਂ ਨੂੰ ਪਰਮਾਤਮਾ ਦੇ ਨਾਲ ਜੋੜਨ ਵਾਸਤੇ, ਕਹਿੰਦੇ ਉਹਨਾਂ ਤੋਂ ਅਸੀਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਬਲਹਾਰ ਜਾਂਦੇ ਹਾਂ।
ਸੰਤਨ ਕੈ ਸੰਗ ਰਾਮ ਗੁਣ ਗਾਓ,
ਸੰਤਨ ਕੇ ਸੰਗ ਸਤਸੰਗੀ ਜਨਾਂ ਦੇ ਨਾਲ ਬੈਠ ਕੇ, ਸੰਗਤਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਨੇ, ਪਰ ਜਿਸ ਤਰ੍ਹਾਂ ਅਸੀਂ ਅੰਗਰੇਜ਼ੀ ਦੇ ਵਿੱਚ ਇੱਕ ਸਟੋਰੀ ਪੜ੍ਹਦੇ ਹੁੰਦੇ ਸਨ, ਬੈਡ ਕੰਪਨੀ, ਮਾੜੀ ਸੰਗਤ। ਮਾੜੀ ਸੰਗਤ ਜਿਹੜੀ ਹੈ ਨਾ, ਇਹਦੇ ਸੰਬੰਧ ਦੇ ਵਿੱਚ ਕਹਿੰਦੇ ਨੇ, ਸਤ ਸੰਗਤ ਪਾਰ ਕਰੇ ਖੋਟੀ ਸੰਗਤ ਡੋਬਦੀ ਬੇੜੇ। ਖੋਟੀ ਸੰਗਤ ਬੇੜਾ ਹੀ ਭਾ ਦਿੰਦੀ ਹੈ। ਜਿਹਨੇ ਚੋਰਾਂ ਦੀ ਸੰਗਤ ਕਰ ਲਈ, ਜਿਹਨੇ ਠੱਗਾਂ ਦੀ ਸੰਗਤ ਕਰ ਲਈ, ਜਿਹਨੇ ਸ਼ਰਾਬੀਆਂ ਦੀ ਸੰਗਤ ਕਰ ਲਈ, ਜਿਨ੍ਹਾਂ ਨੇ ਸਮੈਕੀਆਂ ਦੀ ਸੰਗਤ ਕਰ ਲਈ, ਉਹਨਾਂ ਨੇ ਤਬਾਹ ਕਰ ਲਿਆ ਆਪਣੇ ਖਾਨਦਾਨ ਨੂੰ ਵੀ ਤੇ ਆਪਣੇ ਆਪ ਨੂੰ ਵੀ। ਇਹ ਅਮੋਲਕ ਜਨਮ ਜਿਹੜਾ ਵਾਰ ਵਾਰ ਨਹੀਂ ਸੀ ਸਾਨੂੰ ਮਿਲਣਾ, ਜਿਹੜਾ ਪਰਮਾਤਮਾ ਨੇ ਕਿਰਪਾ ਕੀਤੀ ਸਾਨੂੰ ਇਹਦਾ ਹੀਰੇ ਵਰਗਾ ਜਨਮ ਦਿੱਤਾ, ਅਸੀਂ ਇਸ ਹੀਰੇ ਜਨਮ ਨੂੰ ਕਹਿੰਦੇ ਨਿਰਮੋਲ ਕੋ ਇਹ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ, ਇਹਨੂੰ ਕੌਡੀਆਂ ਘੱਟੇ ਕੌਡੀਆਂ ਦੇ ਬਰਾਬਰ ਕਰ ਲਿਆ, ਇਹਨੂੰ ਤੋਲ ਦਿੱਤਾ ਘੱਟੇ ਕੌਡੀਆਂ ਦੇ ਵਿੱਚ। ਕਦੇ ਕਿਸੇ ਜਾਨਵਰ ਨੇ ਤੇ ਪਸ਼ੂ ਨੇ, ਕਦੇ ਕਿਸੇ ਪੰਛੀ ਨੇ ਤੇ ਪਸ਼ੂ ਨੇ ਕੋਈ ਨਸ਼ਾ ਨਹੀਂ ਕੀਤਾ, ਪਰ ਇਹ 84 ਦਾ ਸਰਦਾਰ ਅੱਜ ਨਸ਼ਿਆਂ ਦੇ ਵਿੱਚ ਡੁੱਬ ਗਿਆ ਆ। ਅੱਜ ਪੰਜਾਬ ਸ਼ਿਆਬ ਬਣ ਗਿਆ ਆ, ਛੇਵਾਂ ਦਰਿਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੀ ਜਿਹੜਾ ਆ ਚੱਲ ਰਿਹਾ ਆ। ਪਤਾ ਨਹੀਂ ਕਿੰਨੀਆਂ ਕੁ ਜ਼ਿੰਦਗੀਆਂ ਇਸ ਨਸ਼ੇ ਦੇ ਵਿੱਚ ਡੁੱਬ ਗਈਆਂ ਨੇ। ਫਿਰ ਗੁਰਮੁਖ ਪਿਆਰਿਓ ਸਤਿਗੁਰੂ ਜੀ ਕਹਿੰਦੇ ਇਹਨਾਂ ਦੀ ਸੰਗਤ ਕਰਕੇ ਸ਼ਰਾਬੀ ਨਾ ਬਣ, ਠੱਗਾਂ ਦੀ ਸੰਗਤ ਕਰਕੇ ਠੱਗ ਨਾ ਬਣ, ਚੋਰਾਂ ਦੀ ਸੰਗਤ ਕਰਕੇ ਚੋਰ ਨਾ ਬਣ, ਸਤਸੰਗੀ ਜਨਾਂ ਦੀ ਸੰਗਤ ਕਰਕੇ ਸੱਚਿਆਰ ਪੁਰਖ ਬਣ, ਸੱਚਾ ਬਣ। ਤੇ ਸੱਚਿਆਰ ਸੰਗਤ ਕਿਹੜੀ ਹੁੰਦੀ ਹੈ? ਸੱਚਿਆਰਾਂ ਦੀ। ਕਹਿੰਦੇ ਜਿੱਥੇ ਏਕੋ ਨਾਮ ਵਿਖਾਣੀ ਹੈ, ਸਤਸੰਗਤ ਦੇ ਵਿੱਚ ਸਿਰਫ ਤੇ ਸਿਰਫ ਗੱਲ ਚੱਲਦੀ ਆ ਪਰਮਾਤਮਾ ਦੇ ਨਾਮ ਦੀ, ਉੱਥੇ ਹੋਰ ਕੋਈ ਗੱਲ ਹੀ ਨਹੀਂ ਚੱਲਦੀ। ਪਰ ਅਸੀਂ ਗੁਰਮੁਖ ਪਿਆਰਿਓ ਕਈ ਵਾਰ ਗੁਰੂ ਕੀ ਹਜ਼ੂਰੀ ਦੇ ਵਿੱਚ ਇਹੋ ਜਿਹੀ ਸੰਗਤ ਕਰ ਰਹੇ ਹੁੰਦੇ, ਇਹੋ ਜਿਹੀਆਂ ਗੱਲਾਂ ਕਰ ਰਹੇ ਹੁੰਦੇ ਹਾਂ ਕਿ ਪੁੱਛੋ ਕੁਝ ਨਾ। ਸਾਡੇ ਪਿੰਡ ਦੇ ਵਿੱਚ ਇੱਕ ਦਿਨ ਅਨਾਊਂਸਮੈਂਟ ਕੀਤੀ ਕਿਸੇ ਨੇ ਵੀ ਆਪਾਂ ਕਬਰ ਦੇ ਉੱਤੇ ਮੇਲਾ ਕਰਾਉਣਾ ਤੇ ਸਾਧ ਸੰਗਤ ਜੀ ਇਕੱਠੇ ਹੋ ਕੇ ਗੁਰਦੁਆਰੇ ਆਓ, ਐਲਕਾ ਗਾਉਣ ਵਾਲੀ ਕਿਹੜੀ ਲਾਉਣੀ ਆ, ਵਿਚਾਰ ਕਰ ਲਈਏ। ਲੱਖ ਲਾਹਣਤ ਮੈਂ ਕਿਹਾ ਤੇਰੇ ਗੁਰਦੁਆਰਿਓ ਪ੍ਰਚਾਰ ਕਰਨ ਦਾ ਜਾਂ ਅਨਾਊਂਸਮੈਂਟ ਕਰਨ ਦਾ। ਇੱਥੇ ਬੈਠ ਕੇ ਰਾਮ ਦੇ ਨਾਮ ਦੀ ਵਿਚਾਰ ਹੋਣੀ ਹੈ, ਇੱਥੇ ਵਿਚਾਰ ਹੋਣੀ ਪਰਮਾਤਮਾ ਦੇ ਨਾਮ ਦੀ, ਤੇ ਤੂੰ ਸੰਗਤ ਨੂੰ ਗੁਰਦੁਆਰੇ ਸੱਦਣ ਲਿਆ ਵੀ ਗਾਉਣ ਵਾਲੀ ਕਿਹੜੀ ਲਾਉਣੀ ਇੱਥੇ? ਮੈਂ ਕਿਹਾ ਕੋਈ ਸ਼ਰਮ ਕਰਨੀ ਚਾਹੀਦੀ, ਜਾਂ ਗੁਰਦੁਆਰੇ ਬੈਠ ਕੇ ਜੀ ਵਿਚਾਰਾਂ ਕਰ ਰਹੇ ਹੁੰਦੇ ਆ, ਕਮੇਟੀ ਪਾ ਲਈਏ ਤੇ ਬੋਲੀ ਗੁਰਦੁਆਰੇ ਜਾ ਕੇ ਕਰ ਲਈਏ। ਦੱਸੋ ਗੁਰਦੁਆਰਾ ਨਾ ਹੋ ਗਿਆ, ਇਹ ਕੀ ਬਣਾ ਲਿਆ ਅਸੀਂ? ਇੱਥੇ ਤੇ ਸੰਗਤ ਕਰਨੀ। ਸਤਿਗੁਰੂ ਜੀ ਕਹਿੰਦੇ ਸਤਸੰਗਤ ਕਰਿਆ ਕਰ, ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠ ਕੇ ਪਰਮਾਤਮਾ ਨਾਮ ਦੀ ਵਿਚਾਰ ਕਰਿਆ ਕਰ।
ਸੰਤ ਪ੍ਰਸਾਦ ਕਿਰਵਿਖ ਸਭ ਗਏ,
ਹੋਰ ਕਿਸੇ ਵੀ ਤਰੀਕੇ ਦੇ ਨਾਲ ਕਮਾਏ ਹੋਏ ਪਾਪ ਜਿਹੜੇ ਨੇ ਦੂਰ ਨਹੀਂ ਹੋ ਸਕਦੇ। ਇਹ ਸੰਗਤ ਦੇ ਵਿੱਚ ਬੈਠ ਕੇ ਹੀ ਪਾਪ ਦੂਰ ਹੁੰਦੇ ਨੇ। ਗੁਰਮੁਖ ਪਿਆਰਿਓ ਤੁਸੀਂ ਦੇਖੋ, ਅਸੀਂ ਇਕੱਲੇ ਜੋ ਮਰਜ਼ੀ ਕਰ ਲਈਏ, ਹਉਮੈ ਹੰਕਾਰ ਦੀ ਮਹਿਲ ਨਹੀਂ ਉਤਰੇਗੀ। ਪਰ ਸੰਗਤ ਕੀਤੀ ਇੱਕੋ ਸ਼ਬਦ ਦੀ, ਸੱਜਣ ਠੱਗ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਤੇ ਠੱਗ ਤੋਂ ਸੱਜਣ ਬਣ ਗਿਆ ਤੇ ਸਾਰੇ ਕੀਤੇ ਹੋਏ ਪਾਪ ਕੱਟੇ ਗਏ। ਆਪਾਂ ਬਾਬਾ ਬਿਧੀ ਚੰਦ ਜੀ ਦਾ ਜੀਵਨ ਪੜ੍ਹਦੇ ਹਾਂ ਤੇ ਕਈ ਨੇ ਉਹ ਚੋਰੀਆਂ ਕਰਦੇ ਹੁੰਦੇ ਸਨ, ਪਰ ਉਹਨਾਂ ਨੇ ਸੰਗਤ ਕੀਤੀ ਭਾਈ ਅਦਲੀ ਦੀ ਤੇ ਪਿਛਲੇ ਸਾਰੇ ਹੀ ਪਾਪ ਜਿਹੜੇ ਸਨ ਕੱਟੇ ਗਏ ਉਹਨਾਂ ਦੇ। ਸਤਿਗੁਰ ਜੀ ਕਹਿੰਦੇ ਸਤਸੰਗੀ ਜਨਾਂ ਦੀ ਪ੍ਰਸਾਦ ਕਹਿ ਦੀਏ ਕਿਰਪਾ ਦੇ ਨਾਲ ਤੇਰੇ ਸਾਰੇ ਕਿਲ ਵਿਖ ਪਾਪ ਜਿਹੜੇ ਨੇ ਉਹ ਦੂਰ ਹੋ ਜਾਣਗੇ, ਖਤਮ ਹੋ ਜਾਣਗੇ।
ਸੰਤ ਸ਼ਰਨ ਵੱਡ ਭਾਗੀ ਪਏ,
ਬੜੇ ਵੱਡਿਆਂ ਭਾਗਾਂ ਦੇ ਨਾਲ ਗੁਰੂ ਦੀ ਤੇ ਸਤਸੰਗੀ ਜਨਾਂ ਦੀ ਸੰਗਤ ਪ੍ਰਾਪਤ ਹੁੰਦੀ ਆ। ਜਿਹਦੇ ਕਰਮ ਚੰਗੇ ਨਹੀਂ ਨਾ, ਜਿਹਦੇ ਭਾਗ ਚੰਗੇ ਨਹੀਂ ਆ, ਭਾਗਹੀਨ ਭਰਮ ਚੋਟਾਂ ਹੀ ਖਾਵੇ, ਉਹ ਚੋਟਾਂ ਹੀ ਖਾਂਦਾ ਰਹਿੰਦਾ ਆ, ਉਹ ਠੋਕਰਾਂ ਹੀ ਖਾਂਦਾ ਰਹਿੰਦਾ ਆ। ਜਦੋਂ ਚੰਗੀ ਕਿਸਮਤ ਚੰਗੇ ਭਾਗ ਉੱਗੜਦੇ ਨੇ ਉਦੋਂ ਹੀ ਸਤਸੰਗੀ ਜਨਾਂ ਦੀ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਹੁੰਦੀ। ਆਪਾਂ ਤੇ ਰੋਜ਼ਾਨਾ ਹੀ ਅਰਦਾਸ ਕਰਦੇ ਹਾਂ, ਗੁਰੂ ਕੀ ਹਜ਼ੂਰੀ ਦੇ ਵਿੱਚ ਦੋ ਟਾਈਮ ਤੇ ਰੋਜ਼ਾਨਾ ਹੀ ਸਿੱਖ ਅਰਦਾਸ ਕਰਦਾ ਨਾ, ਭਾਵੇਂ ਨਾ ਵੀ ਕਰੇ ਕੰਨਾਂ ਦੇ ਵਿੱਚ ਅਰਦਾਸ ਜ਼ਰੂਰ ਪੈ ਜਾਂਦੀ ਆ। ਅਖੀਰ ਦੀਆਂ ਪੰਕਤੀਆਂ ਅਰਦਾਸ ਦੀਆਂ ਕਹਿੰਦੇ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਪਰਮਾਤਮਾ ਮੇਰੇ ਤੇ ਕਿਰਪਾ ਕਰੀ ਉਹਨਾਂ ਦੀ ਸੰਗਤ ਕਰਾਵੀ ਜਿਨ੍ਹਾਂ ਨੂੰ ਵੇਖਿਆ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਤੇਰਾ ਨਾਮ ਹੀ ਯਾਦ ਆਵੇ, ਹੋਰ ਸੰਸਾਰ ਯਾਦ ਨਾ ਆਵੇ। ਕਹਿੰਦੇ ਚੰਗਿਆਂ ਭਾਗਾਂ ਕਰਕੇ ਚੰਗੀ ਕਿਸਮਤ ਕਰਕੇ ਗੁਰੂ ਦੀ ਸੰਗਤ ਸਤਸੰਗੀ ਜਨਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ।
ਰਾਮ ਜਪਤ ਕਛ ਬਿਘਨ ਨਾ ਵਿਆਪੈ,
ਜਿਹੜੇ ਲੋਕ ਅਯੋਕੇ ਸਮੇਂ ਦੇ ਵਿੱਚ ਭਗਵਾਨ ਬਣ ਗਏ ਨੇ, ਰੱਬ ਬਣ ਗਏ ਨੇ, ਜਿਹੜੇ ਤੁਹਾਡੇ ਭਵਿੱਖ ਬਾਰੇ ਤੁਹਾਨੂੰ ਦੱਸਦੇ ਨੇ, ਜਿਹੜੇ ਇਹ ਗੱਲ ਕਹਿੰਦੇ ਨੇ ਕਿ ਲਿਆ 150-200 ਰੁਪਈਆ, ਅੱਧਾ ਕੁ ਕਿਲੋ ਦੇਸੀ ਘਿਓ ਲਾਇਆ ਤੇ ਇਹੋ ਜਿਹੀ ਜੋਤ ਜਗਾਵਾਂ ਤੇ ਹਵਨ ਕਰਾਂਗੇ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ, ਐਸਾ ਕਹਿੰਦੇ ਤੇ ਅਸੀਂ ਦੌੜੇ ਜਾਂਦੇ। ਅਸੀਂ ਕਹਿੰਦੇ ਕਰੋ ਉਪਾਅ ਸਾਡੇ ਉੱਤੇ, ਸਾਡੇ ਵਾਸਤੇ ਕੋਈ। ਮੇਰੀ ਆਪਣੇ ਨਾਲ ਇੱਕ ਇਸ ਤਰ੍ਹਾਂ ਦੀ ਘਟਨਾ ਵਾਪਰੀ, ਅੱਜ ਇੱਥੇ ਚੀਫ ਖਾਲਸਾ ਦੀਵਾਨ ਦੇ ਸਾਹਮਣੇ ਇੱਕ ਗਲੀ ਹੈ ਤੇ ਉੱਥੇ ਇੱਕ ਪੰਡਿਤ ਨੇ, ਉਹਦੇ ਕੋਲੋਂ ਮੇਰੇ ਕਿਸੇ ਮਿੱਤਰ ਨੇ ਪੈਸੇ ਲੈਣੇ ਸੀ, ਉਹਨੇ ਭਾਰ ਘਟਾਇਆ, ਘਟਾਉਣ ਦੀ ਦਵਾਈ ਖਾਧੀ ਸੀ ਉਹਦੇ ਕੋਲੋਂ। ਕਹਿੰਦਾ ਵੀ ਜਦੋਂ ਵੀ ਮੈਂ ਇਹਦੇ ਕੋਲ ਜਾਂਦਾ ਨਾ ਇਹ ਪੈਸੇ ਨਹੀਂ ਦਿੰਦਾ, ਤੇ ਹੁਣ ਇਹ ਦੁਕਾਨ ਤੇ ਨਹੀਂ ਹੈਗਾ ਤੇ ਇੱਥੇ ਲਾਗੇ ਚਾਗੇ ਕਿਤੇ ਬੈਠਾ, ਤੇ ਮੈਂ ਲੁਕ ਜਾਂਦਾ ਆ, ਤੂੰ ਦੁਕਾਨ ਦੇ ਸਾਹਮਣੇ ਖਲੋ ਜਾ, ਤੈਨੂੰ ਵੇਖ ਕੇ ਨਹੀਂ ਆ ਜਾਣਾ। ਗੱਲ ਇਸ ਤਰ੍ਹਾਂ ਹੀ ਹੋਈ, ਮੈਨੂੰ ਉਹਨੇ ਦੁਕਾਨ ਦੇ ਸਾਹਮਣੇ ਖਲੋਤਿਆਂ ਵੇਖ ਕੇ ਆ ਗਿਆ, ਆਂਦਾ ਜੀ ਕਰੋ ਹੁਕਮ। ਉਹ ਨਾ ਜਦ ਨੂੰ ਉਹ ਸਾਹਮਣੇ ਆ ਗਿਆ, ਕਹਿੰਦਾ ਹੁਕਮ ਕੀ ਕਰਨਾ ਭਰਾ, ਤੇਰੇ ਕੋਲ ਪੈਸੇ ਲੈਣੇ ਤਾਂ ਮੈਨੂੰ ਪੈਂਦਿਆਂ ਹੀ। ਆਂਦਾ ਵੀ ਤੁਸੀਂ ਮੈਨੂੰ ਪਰੇਸ਼ਾਨ ਲੱਗਦੇ ਜੇ ਕੋਈ। ਮੈਂ ਕਿਹਾ ਹਾਂ ਪਰੇਸ਼ਾਨੀ ਤੇ ਹੈਗੀ ਆ। ਕਹਿੰਦਾ ਕੀ? ਮੇਰੀ ਉਦੋਂ ਤਬਦੀਲੀ ਜਿਹੜੀ ਸੀ ਨਾ ਗੁਰਦੁਆਰਾ ਸ਼ਾਹਦਾ ਸਾਹਿਬ ਤੋਂ ਅੰਬਾਲੇ ਹੋ ਗਈ ਸੀ, ਤੇ ਉਹਨਾਂ ਨੇ ਮੈਨੂੰ ਚਿੱਠੀ ਦਿੱਤੀ ਸੀ ਕਿ ਤੂੰ ਤੀਸਰੇ ਦਿਨ ਜਾ ਕੇ ਉੱਥੇ ਹਾਜ਼ਰ ਹੋ ਜਾਣਾ ਆ। ਉਹਨਾਂ ਮੇਰੀ ਉੱਥੋਂ ਹਾਜ਼ਰੀ ਬੰਦ ਕਰਤੀ, ਮੈਨੂੰ ਤੀਸਰੇ ਦਿਨ ਉੱਥੇ ਜਾ ਕੇ ਹਾਜ਼ਰ ਹੋਣਾ ਪੈਣਾ ਸੀ। ਕਹਿਣ ਲੱਗਾ ਤੂੰ ਅੱਧਾ ਕਿਲੋ ਘਿਓ ਲਿਆ, 125 ਰੁਪਈਆ ਦੇ, ਬਸ ਤੇਰੀ ਬਦਲੀ ਰੁਕ ਜੂਗੀ, ਸਭ ਕੁਝ ਹੋ ਜੂਗਾ। ਮੈਂ ਕਿਹਾ ਮੈਂ ਇੱਥੇ ਹੀ ਬੈਠਾ ਰਹਿਣਾ ਸੀ, ਮੈਨੂੰ ਤੀਜੇ ਦਿਨ ਬਾਅਦ ਉਹਨਾਂ ਨੇ ਹੁਕਮ ਕੀਤਾ ਆ ਉੱਥੇ ਹਾਜ਼ਰ ਹੋਣ ਦਾ, ਮੈਂ ਉੱਥੇ ਹਾਜ਼ਰ ਨਾ ਹੋਇਆ ਮੇਰੀ ਨੌਕਰੀ ਜਾਂਦੀ ਰਹਿਣੀ, ਤੂੰ ਕੀ ਕਰੇਗਾ? ਮੈਂ ਇੱਥੋਂ ਉੱਠਣਾ ਨਹੀਂ, ਤਿੰਨਾਂ ਦਿਨਾਂ ਬਾਅਦ ਰੁਪਈਆ ਭਾਵੇਂ 250 ਲੈ ਲਾ, ਮੇਰੇ ਇੱਥੇ ਹੀ ਕਾਗਜ਼ ਆਉਣੇ ਚਾਹੀਦੇ ਬਦਲੀ ਦੇ। ਸ਼ਰਮਿੰਦਾ ਜਿਹਾ ਹੋ ਗਿਆ, ਕਹਿਣ ਲੱਗਾ ਨਹੀਂ ਲਾ ਵਸੀਲਾ ਤੇ ਕਰਨਾ ਹੀ ਪਵੇਗਾ। ਅਸੀਂ ਕੀ ਕਰਦੇ ਹਾਂ ਗੁਰਮੁਖ ਪਿਆਰਿਓ, ਬਿਮਾਰ ਹੋ ਜਾਂਦੇ ਹਾਂ, ਨਾਲ ਨਾਲ ਦਵਾਈ ਵੀ ਖਾਈ ਜਾਂਦੇ ਹਾਂ, ਤੇ ਨਾਲ ਨਾਲ ਆ ਹੱਥ ਹੌਲਾ ਕਰਨਾ, ਆ ਜਾਦੂ ਮੰਤਰ ਜਾਦੂ ਟੋਣਾ, ਜਾਂ ਇਹਨਾਂ ਦੇ ਡੇਰਿਆਂ ਤੇ ਵੀ ਜਾਈ ਜਾਂਦੇ ਹਾਂ ਤੇ ਆਰਾਮ ਸਾਨੂੰ ਦਵਾਈ ਦੇ ਨਾਲ ਆਇਆ ਹੁੰਦਾ ਹੈ, ਤੇ ਅਸੀਂ ਕਹਿ ਦਿੰਦੇ ਹਾਂ ਫਲਾਣੇ ਦੇ ਕੋਲੋਂ ਹੱਥ ਹੌਲਾ ਕਰਵਾਇਆ ਸੀ, ਮੰਤਰ ਪੜਵਾਇਆ ਸੀ, ਉਹਨੇ ਜਲ ਕਰਕੇ ਦਿੱਤਾ ਸੀ, ਉਹਦਾ ਕਰਕੇ ਆਰਾਮ ਆਇਆ। ਨਹੀਂ ਬਈ, ਸਤਿਗੁਰੂ ਜੀ ਇਹ ਗੱਲ ਕਹਿੰਦੇ, ਜਰਾ ਮਰਾ ਤਾਪ ਸਿਰਤ ਸਭ ਸਾਪ, ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ। ਇਹ ਦੁੱਖ, ਇਹ ਬੁਢੇਪਾ, ਇਹ ਮੌਤ, ਇਹ ਸਿਰ ਪੀੜ, ਇਹ ਸਰਾਫ ਇਤਿਆਦਿਕ ਸਭ ਕੁਝ ਪ੍ਰਮਾਤਮਾ ਦੇ ਹੱਥ ਆ, ਪ੍ਰਮਾਤਮਾ ਹੀ ਆਪੇ ਲਾਉਂਦਾ ਆ ਤੇ ਪ੍ਰਮਾਤਮਾ ਹੀ ਸਾਨੂੰ ਲਾਉਂਦਾ ਆ। ਇਹ ਕਿਸੇ ਦੂਜੇ ਤੀਜੇ ਦੇ ਹੱਥ ਨਹੀਂ ਆ, ਕਿਤੇ ਸਿਆਣਿਆਂ ਦੇ ਚੱਕਰਾਂ 'ਚ ਨਾ ਫਸਿਆ ਕਰੋ, ਗੁਰੂ ਕੀ ਹਜ਼ੂਰੀ ਦੇ ਵਿੱਚ ਆ ਕੇ ਸ਼ੁਕਰਾਨਾ ਕਰਿਆ ਕਰੋ ਕਿ ਠੀਕ ਆ ਪ੍ਰਮਾਤਮਾ ਤੂੰ ਸਾਨੂੰ ਦੁੱਖ ਦਿੱਤਾ ਸੀ, ਤੇਰੀਆਂ ਨਜ਼ਰਾਂ 'ਚ ਤੇ ਹੈਗੇ ਆ ਨਾ, ਤਾਂ ਹੀ ਦੁੱਖ ਦਿੱਤਾ ਸੀ ਨਾ, ਇੰਨਾ ਹੀ ਬੜਾ ਆ, ਦੁੱਖੀ ਦੇਈ ਜਾ ਕੋਈ ਗੱਲ ਨਹੀਂ, ਸ਼ੁਕਰ ਕਰਿਆ ਕਰੋ, ਉਹਦੀਆਂ ਨਜ਼ਰਾਂ ਦੇ ਵਿੱਚ ਤੇ ਹੈਗੇ ਆ ਜੇ ਦੁੱਖ ਹੀ ਦੇ ਰਿਹਾ ਤੇ। ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੇ ਵਿਘਨ, ਤੇਰੇ ਦੁੱਖ, ਤੇਰੀਆਂ ਤਕਲੀਫਾਂ, ਤੇਰੀਆਂ ਬਿਮਾਰੀਆਂ, ਇਹ ਸਾਰਾ ਕੁਝ ਕਿੱਥੋਂ ਦੂਰ ਹੋਏਗਾ? ਗੁਰੂ ਕੀ ਹਜ਼ੂਰੀ ਦੇ ਵਿੱਚ ਰਾਮ ਜਪਤ, ਇੱਕ ਪਰਮਾਤਮਾ ਦਾ ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਕੁਝ ਵੀ ਤੈਨੂੰ ਨਹੀਂ ਹੋਏਗਾ, ਦੁੱਖ ਤਕਲੀਫ ਨਹੀਂ ਵਿਆਪਣੇਗੇ।
ਗੁਰ ਪ੍ਰਸਾਦ ਆਪਣਾ ਪ੍ਰਭ ਜਪੈ,
ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਦਾ ਪਤਾ ਲੱਗਾ, ਪਰਮਾਤਮਾ ਪਾਣੀ ਚ ਨਹੀਂ ਰਹਿੰਦਾ, ਪਰਮਾਤਮਾ ਆਕਾਸ਼ ਚ ਨਹੀਂ ਰਹਿੰਦਾ, ਪਰਮਾਤਮਾ ਜੰਗਲ ਚ ਨਹੀਂ ਰਹਿੰਦਾ, ਪਰਮਾਤਮਾ ਪਹਾੜਾਂ ਦੀਆਂ ਟੀਸੀਆਂ ਦੇ ਨਹੀਂ ਰਹਿੰਦਾ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਸਭ ਤੋਂ ਪਹਿਲਾਂ ਤੇ ਇਹ ਸਮਝ ਆਈ, ਪ੍ਰਭ ਜਾਪੇ, ਪਰਮਾਤਮਾ ਸਰਵ ਵਿਆਪਕ ਹੈ, ਹਰ ਥਾਂ ਤੇ ਰਹਿੰਦਾ ਹੈ। ਰਹਾਓ ਦਾ ਵਿਸ਼ਰਾਮ ਦੇ ਕੇ ਅੱਗੇ ਸਾਡੇ ਤੇ ਕਿਰਪਾ ਕਰਦੇ ਨੇ। ਹਾਂ, ਰਾਮ ਜਪਤ ਕਛ ਵਿਘਨ ਨਾ ਵਿਆਪੇ। ਕਹਿੰਦੇ ਸਿਮਰਨ ਕਰਨ ਦੇ ਨਾਲ ਕੋਈ ਦੁੱਖ ਤਕਲੀਫ ਜਿਹੜਾ ਲਾਗੇ ਨਹੀਂ ਆਉਂਦਾ। ਜਿਨ੍ਹਾਂ ਨੇ ਸਿਮਰਨ ਸ਼ੁਰੂ ਕਰ ਦਿੱਤਾ ਨਾ, ਇਹ ਰਹਾਓ ਦੀਆਂ ਪੰਕਤੀਆਂ ਦੇ ਵਿੱਚ ਸਾਧੂ ਜੀ ਕਹਿੰਦੇ ਰਹਾਓ ਦਾ ਮਤਲਬ ਹੁੰਦਾ ਵਿਸ਼ਰਾਮ, ਠਹਿਰ ਜਾਣਾ। ਕਹਿੰਦੇ ਜਿਨ੍ਹਾਂ ਨੇ ਰਾਮ ਦਾ ਸਿਮਰਨ ਸ਼ੁਰੂ ਕਰ ਦਿੱਤਾ ਨਾ ਪਰਮਾਤਮਾ ਦੇ ਨਾਮ ਦਾ, ਕਹਿੰਦੇ ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਵਿਸ਼ਰਾਮ ਹੋ ਗਿਆ ਆ, ਪਰਮਾਤਮਾ ਉਹਨਾਂ ਨੂੰ ਆਪਣੇ ਹਿਰਦੇ ਦੇ ਵਿੱਚੋਂ ਹੀ ਨਜ਼ਰ ਆ ਗਿਆ ਹੈ।
ਪਾਰ ਬ੍ਰਹਮ ਜਗ ਹੋਏ ਦਿਆਲ,
ਜਦੋਂ ਪਰਮਾਤਮਾ ਕਿਰਪਾ ਕਰਦਾ ਨਾ, ਆਪਣਾ ਕੀਤਾ ਕਛੂ ਨਾ ਹੋਵੇ, ਸਾਡਾ ਕੀਤਾ ਹੋਇਆ ਕੁਝ ਨਹੀਂ ਜੇ ਹੁੰਦਾ। ਜਦੋਂ ਪਰਮਾਤਮਾ ਪਾਰ ਬ੍ਰਹਮ ਕਿਸੇ ਦੇ ਉੱਤੇ ਕਿਰਪਾ ਕਰਦਾ ਆ, ਦਿਆਲੂ ਹੁੰਦਾ ਹੈ,
ਸਾਧੋ ਜਨ ਕੀ ਕਰੈ ਰਵਾਲ,
ਉਦੋਂ ਫਿਰ ਸਤਸੰਗੀ ਜਨਾਂ ਦੀ ਚਰਨ ਧੂੜ ਕਰ ਦਿੰਦਾ ਹੈ। ਸਤਸੰਗੀ ਜਨਾਂ ਦੀ ਚਰਨ ਧੂੜ ਹੋਣ ਵਾਸਤੇ ਨਾ ਭਾਈ ਗੁਰਦਾਸ ਜੀ ਕਹਿੰਦੇ ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਉਂਦੇ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਧੀ ਗੱਤ ਪਾਹੇ। ਗੁਰਸਿੱਖਾਂ ਦੀ ਚਰਨ ਧੂੜ ਏਡੀ ਮਹਾਨ ਆ। ਗੁਰੂ ਨਾਨਕ ਦੇਵ ਜੀ ਕਹਿੰਦੇ ਧੂੜੀ ਵਿੱਚ ਲੋੜੰਦੜੀ ਸੋਹਾ, ਨਾਨਕ ਤੈ ਸਹਿ ਨਾਲੇ। ਅਸੀਂ ਤੇ ਨਾ ਆਪਣੇ ਚਿੱਟੇ ਕੱਪੜਿਆਂ ਦੇ ਉੱਤੇ ਛਿੱਟ ਨਹੀਂ ਪੈਣ ਦਿੰਦੇ ਮਾੜੀ, ਅਸੀਂ ਕਹਿੰਦੇ ਮੈਲੇ ਹੋ ਗਏ ਆ, ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਸਤਸੰਗੀ ਜਨਾਂ ਦੀ ਚਰਨ ਧੂੜ ਦੇ ਵਿੱਚ ਹੀ ਮੈਨੂੰ ਰਹਿਣ ਦੇ ਵਿੱਚ ਮਜ਼ਾ ਆ। ਗੁਰਮਤਿ ਪਿਆਰਿਓ, ਆਸਾਈ ਦੀ ਵਾਰ ਦੇ ਵਿੱਚ ਮੇਰੇ ਸਤਿਗੁਰੂ ਜੀ ਕਹਿੰਦੇ ਦਾਨ ਮਹਿੰਦਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਕਹਿੰਦੇ ਪਰਮਾਤਮਾ ਤੇਰੇ ਵੱਲੋਂ ਦਿੱਤੇ ਹੋਏ ਦਾਨ ਦੇ ਵਿੱਚ ਸਤਸੰਗੀ ਜਣਾਂ ਦੇ ਤਲੀਆਂ ਦੀ ਖਾਕ ਜਿਹੜੀ ਨਾ ਪੈਰਾਂ ਦੀਆਂ ਤਲੀਆਂ ਦੀ ਮਿੱਟੀ, ਉਹ ਕਿਤੇ ਮੈਨੂੰ ਮਿਲ ਜਾਵੇ ਤੇ ਮੈਂ ਹੋਏ ਤਾਂ ਮਸਤਕ ਲਾਈਏ, ਮੈਂ ਉਹਨੂੰ ਮੱਥੇ ਤੇ ਲਾਵਾਂ। ਗੁਰਮਤਿ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਜਿਹਦੇ ਉੱਤੇ ਪਰਮਾਤਮਾ ਕਿਰਪਾ ਕਰਦਾ ਉਹ ਸਤਸੰਗੀ ਜਨਾਂ ਦੀ ਚਰਨ ਧੂੜ ਬਣ ਜਾਂਦਾ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਨਿਮਰਤਾ ਆ ਜਾਂਦੀ ਹੈ।
ਕਾਮ ਕ੍ਰੋਧ ਇਸ ਤਨ ਤੇ ਜਾਏ,
ਕਹਿੰਦੇ ਕਾਮ ਤੇ ਕ੍ਰੋਧ, ਇਹ ਕਾਮ ਤੇ ਕ੍ਰੋਧ ਕੀ ਆ? ਕਾਮ ਕ੍ਰੋਧ ਕਾਇਆ ਕੋ ਗਾਲੇ, ਇਹ ਸਾਡੇ ਸਰੀਰ ਨੂੰ ਗਾਲ ਦਿੰਦੇ ਨੇ ਗੁਰਮੁਖ ਪਿਆਰਿਓ, ਜਿਉਂ ਕੰਚਨ ਸੁਹਾਗਾ ਢਾਲੇ। ਕ੍ਰੋਧ ਦੇ ਸੰਬੰਧ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਗੁਰਸਿੱਖਾ ਤੈਨੂੰ ਇੱਕ ਤੱਕ ਹੀ ਦੀ ਮੇਰੇ ਵੱਲੋਂ, ਕਿਹੜੀ? ਸਾਵਧਾਨ ਰਹੀ। ਕਹਿੰਦੇ ਉਨ ਪਾਸ ਦੁਆਸ ਨਾ ਭਿੱਟੀ ਹੈ ਜਿਨ ਅੰਤਰ ਕ੍ਰੋਧ ਚੰਡਾਲ, ਕਹਿੰਦੇ ਭੁੱਲ ਕੇ ਵੀ ਉਹਨਾਂ ਦੇ ਲਾਗੇ ਨਾ ਜਿਨ ਜਾਂ ਜਿਨ੍ਹਾਂ ਦੇ ਅੰਦਰ ਕ੍ਰੋਧ ਦੀ ਅੱਗ ਬਲਦੀ, ਤੇਰੇ ਸਾਰੇ ਗੁਣ ਸਾੜ ਦੇਣਗੇ, ਚੰਗੀ ਗੱਲ ਉਹਨਾਂ ਦੇ ਮੂੰਹ ਚੋਂ ਨਿਕਲਣੀ ਨਹੀਂ ਕੋਈ। ਸਾਰੇ ਦੇ ਗੁਰਮੁਖ ਪਿਆਰਿਓ, ਜਿਹੜੇ ਸਤਸੰਗੀ ਜਨਾਂ ਦੀ ਚਰਨ ਧੂੜ ਬਣ ਜਾਂਦੇ ਨੇ ਨਾ, ਉਹਨਾਂ ਦੇ ਤਨ ਦੇ ਵਿੱਚੋਂ, ਸਰੀਰ ਦੇ ਵਿੱਚੋਂ ਕਾਮ ਤੇ ਕ੍ਰੋਧ ਜਿਹੜੀਆਂ ਵਾਸ਼ਨਾਵਾਂ ਵੱਧ ਜਾਂਦੀਆਂ ਨੇ, ਉਹ ਦੂਰ ਹੋ ਜਾਂਦੀਆਂ ਨੇ। ਖਤਮ ਨਹੀਂ ਕਰਨਾ ਕਾਮ ਨੂੰ ਵੀ, ਕ੍ਰੋਧ ਨੂੰ ਵੀ ਖਤਮ ਨਹੀਂ ਕਰਨਾ, ਇਹ ਸਤਿਗੁਰਾਂ ਨੇ ਸਾਨੂੰ ਸਮਝਾਇਆ। ਕਹਿੰਦੇ ਕਾਮ ਨੂੰ ਖਤਮ ਕਰ ਦੋਗੇ ਨਾ, ਸੰਸਾਰ ਉਤਪਤੀ ਦਾ ਜਿਹੜੀਆ ਕੀ ਰਹਿ ਜਾਏਗਾ, ਉਤਪਤੀ ਹੋਏਗੀ ਕਿੱਥੋਂ? ਸਤਿਗੁਰਾਂ ਨੇ ਤਾਂ ਗ੍ਰਹਿਸਥ ਧਰਮ ਨੂੰ ਪ੍ਰਧਾਨਤਾ ਹੀ ਇਸੇ ਕਰਕੇ ਦਿੱਤੀ ਹੈ। ਫਿਰ ਜੇ ਕਾਮ ਨੂੰ ਖਤਮ ਹੀ ਕਰ ਦੇਣਾ ਤੇ ਫਿਰ ਸਤਿਗੁਰਾਂ ਨੇ ਗ੍ਰਹਿਸਥ ਧਰਮ ਚਲਾਉਣਾ ਹੀ ਕੀ ਕਰਨਾ ਸੀ? ਕਹਿੰਦੇ ਨਹੀਂ, ਇਹਨੂੰ ਜਾਪਦੇ ਦੇ ਵਿੱਚ ਰੱਖ, ਸੰਸਾਰ ਉਤਪਤੀ ਤੱਕ ਇਹਨੂੰ ਸੀਮਤ ਰੱਖ ਕਾਮ ਨੂੰ। ਕ੍ਰੋਧ ਜੇ ਬਿਲਕੁਲ ਹੀ ਖਤਮ ਕਰ ਦੇਗਾ ਤੇ ਜਣਾ ਖਣਾ ਤੇਰੀ ਪੱਗ ਲਾ ਕੇ ਲੈ ਜਾਵੇਗਾ, ਜਣਾ ਖਣਾ ਤੇਰੀ ਧੀ ਨੂੰ ਛੇੜੇਗਾ, ਜਣਾ ਖਰਾ ਤੇਰੀ ਭੈਣ ਨੂੰ ਚੁੱਕ ਕੇ ਲੈ ਜਾਏਗਾ, ਤੇਰੀ ਪਤਨੀ ਨੂੰ ਵੀ ਲੈ ਜਾਏਗਾ, ਕ੍ਰੋਧ ਨੂੰ ਖਤਮ ਕਰ ਦਿੱਤਾ ਤੇ ਥੋੜਾ ਬਹੁਤਾ ਬੀ ਰਸ ਰੱਖ। ਤੇਰੇ ਸਾਹਮਣੇ ਕਿਸੇ ਧੀ ਭੈਣ ਦੀ ਕੋਈ ਇੱਜ਼ਤ ਲਾਉਂਦਾ ਆ ਤੇ ਤੇਰੇ ਚ ਬੀ ਰਸ ਹੋਣਾ ਚਾਹੀਦਾ, ਉਹਨੂੰ ਡੱਕ ਸਕੇ। ਕਿਉਂ ਜ਼ੁਲਮ ਕਰਦਾ ਬਈ, ਮੈਂ ਡੱਕਾਂਗਾ ਤੈਨੂੰ, ਜੇ ਤੇਰੇ ਚ ਬੀ ਰਸ ਹੋਏਗਾ ਤੇ ਤੂੰ ਕਿਸੇ ਨੂੰ ਡੱਕ ਸਕੇਗਾ। ਸਤਿਗੁਰੂ ਜੀ ਜੇ ਖਤਮ ਕਰਿਆ ਤੇ ਜਿਸ ਤਰ੍ਹਾਂ ਹਿੰਦੁਸਤਾਨ ਹਜ਼ਾਰ ਸਾਲ ਤੱਕ ਗੁਲਾਮ ਰਿਹਾ ਆ, ਗੁਲਾਮੀ ਦਾ ਕਾਰਨ ਹੀ ਇਹ ਸੀ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਕਹਿੰਦੇ ਸਾਂ ਅਹਿੰਸਾ ਹੀ ਪਰਮੋ ਧਰਮ, ਅਸੀਂ ਕਹਿੰਦੇ ਹਾਂ ਅਹਿੰਸਾ ਹੀ ਸਭ ਤੋਂ ਵੱਡਾ ਧਰਮ ਆ। ਕਿਤੇ ਪੈਰ ਥੱਲੇ ਆਣ ਕੇ ਕੀੜਾ ਮਰ ਜਾਇਆ ਕਰਨਾ ਤੇ ਬਹਿ ਰਿਹਾ ਕਰਨਾ ਮੱਥਾ ਫੜ ਕੇ, ਹਾਏ ਸਾਡੇ ਕੋਲ ਕੀ ਹੋ ਗਿਆ ਆ, ਕਿਸੇ ਨੇ ਬੋਡੀ ਗਾਰਡ ਰੱਖਿਆ ਤੇ ਅਸੀਂ ਅਹਿੰਸਾ ਨੂੰ ਮੁੱਖ ਰੱਖ ਕੇ ਨਾ ਉਹਦੀ ਰੱਖਿਆ ਕਰਨ ਦੀ ਬਜਾਏ ਮਿਆਨਾ ਦੇ ਵਿੱਚ ਲੱਕੜ ਦੀਆਂ ਤਲਵਾਰਾਂ ਪਾਲੀਆਂ, ਕਿਤੇ ਸਾਡੇ ਕੋਲੋਂ ਜੀਵ ਹੱਤਿਆ ਨਾ ਹੋ ਜਾਵੇ। ਸਾਰੇ ਵੀ ਕਹਿੰਦੇ ਨਹੀਂ, ਇਹਨੂੰ ਕ੍ਰੋਧ ਨੂੰ ਵੀ ਰਸ ਦੇ ਵਿੱਚ ਤਬਦੀਲ ਕਰ, ਬਾਕੀ ਇਹ ਜਿਹੜਾ ਵਧਿਆ ਹੋਇਆ ਕ੍ਰੋਧ ਆ ਤੇ ਵਧਿਆ ਹੋਇਆ ਕਾਮ ਆ, ਇਹ ਤੇਰੇ ਤਨ ਦੇ ਵਿੱਚੋਂ ਨਿਕਲ ਜਾਏਗਾ, ਇਹ ਸੀਮਤ ਹੋ ਜਾਏਗਾ।
ਰਾਮ ਰਤਨ ਵਸੈ ਮਨ ਆਏ,
ਪਰਮਾਤਮਾ ਦਾ ਰਤਨ ਤੋਂ ਭਾਵ ਅਮੋਲਕ, ਜਿਹਦਾ ਮੁੱਲ ਹੀ ਨਾ ਪਾਇਆ ਜਾ ਸਕੇ, ਪਰਮਾਤਮਾ ਦੇ ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪਰਮਾਤਮਾ ਦੇ ਸਨਮੁਖ ਇੱਕ ਸ਼ਬਦ ਉਚਾਰਨ ਕਰਦੇ ਨੇ, ਕਹਿੰਦੇ ਕੋਟ ਕੋਟੀ ਮੇਰੀ ਯਾਰ ਜਾ ਪਵਨ ਪੀਣ ਅਪਿਆਓ, ਚੰਦ ਸੂਰਜ ਦੋਵੇਂ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਓ, ਧੀ ਤੇਰੀ ਕੀਮਤ ਨਾ ਪਵੇ ਹੋ ਕੇ ਵੱਡੇ ਆਖਾਂ ਨਾ। ਪਰਮਾਤਮਾ ਤੇਰੀ ਕੀਮਤ ਮੈਂ ਕਿੱਥੋਂ ਪਾ ਸਕਦਾ, ਕਿੱਡਾ ਕੁ ਵੱਡਾ ਤੇਰਾ ਨਾਂ ਆ। ਕਹਿੰਦਾ ਮੇਰੀ ਲੱਖਾਂ ਵਰਿਆਂ ਦੀ ਉਮਰ ਹੋ ਜਾਵੇ, ਮੈਨੂੰ ਸੁਪਨੇ ਦੇ ਵਿੱਚ ਵੀ ਨੀਂਦ ਨਾ ਆਵੇ, ਕਿਤੇ ਖਿਆਲਾਂ ਦੇ ਵਿੱਚ ਵੀ ਮੈਂ ਨਾ ਸਮਾਂ ਜਾਗਦਾ ਹੀ ਰਵਾਂ, ਕਿਤੇ ਆ ਉਹ ਜੀ ਗੁਫਾ ਦੇ ਵਿੱਚ ਸਮਾਧੀ ਲਾ ਕੇ ਬੈਠ ਜਾਵਾਂ ਕਰੋੜਾਂ ਹੀ ਸਾਲ, ਕਿਤੇ ਚੰਦ ਤੇ ਸੂਰਜ ਵੇਖਾਂ ਹੀ ਨਾ, ਇੰਨੀ ਭਗਤੀ ਕਰਾਂ ਤਾਂ ਵੀ ਤੇਰੇ ਨਾਂ ਦੀ ਕੀਮਤ ਨਹੀਂ ਮੈਂ ਪਾ ਸਕਦਾ। ਸਾਰੇ ਵੀ ਕਹਿੰਦੇ ਉਹ ਜਿਹੜਾ ਪਰਮਾਤਮਾ ਦਾ ਨਾਮ ਅਮੋਲਕ ਆ ਨਾ, ਉਹ ਫਿਰ ਹਿਰਦੇ ਦੇ ਵਿੱਚ ਆਣ ਕੇ ਵੱਸ ਜਾਂਦਾ ਹੈ।
ਸਫਲ ਜਨਮ ਤਾਕ ਪ੍ਰਵਾਨ,
ਭਾਈ ਜਿਹੜੇ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦੇ ਨੇ, ਸਿਮਰਨ ਕਰਦੇ ਨੇ, ਗੁਰਮੁਖ ਪਿਆਰਿਓ ਮੇਰੇ ਸੱਜਣ ਅੰਮ੍ਰਿਤਧਾਰੀ, ਉਹਨਾਂ ਦਾ ਵਿਆਹ ਕਿਸੇ ਹਿੰਦੂ ਪਰਿਵਾਰ ਦੇ ਵਿੱਚ ਹੋ ਗਿਆ, ਖੈਰ ਜਾਣ ਪਛਾਣ ਸੀ ਉਹਨਾਂ ਦੀ। ਉਹਨਾਂ ਦਾ ਜਿਹੜਾ ਸਹੁਰਾ ਸੀ ਨਾ, ਉਹ ਹਨੂੰਮਾਨ ਦਾ ਪੁਜਾਰੀ ਸੀ ਤੇ ਹਨੂੰਮਾਨ ਚਾਲੀਸਾ ਪੜ੍ਹਦਾ ਹੁੰਦਾ ਸੀ ਤੇ ਹਨੂੰਮਾਨ ਦੇ ਨਾਂ ਦੀ ਜੋਤ ਵੀ ਜਗਾਉਂਦਾ ਹੁੰਦਾ ਸੀ। ਉਹਨੇ ਦੋ ਤਿੰਨਾਂ ਮਹੀਨਿਆਂ ਬਾਅਦ ਮੇਰੇ ਇਸ ਸੱਜਣ ਨੂੰ ਆਪਣੇ ਜਵਾਈ ਨੂੰ ਆਖਿਆ ਵੀ ਰਾਤੀ ਸੁਪਨੇ ਦੇ ਵਿੱਚ ਮੈਨੂੰ ਹਨੂੰਮਾਨ ਜੀ ਮਿਲੇ ਨੇ ਤੇ ਉਹਨਾਂ ਨੇ ਆਖਿਆ ਤੇਰੀ ਲੜਕੀ ਜਿਹੜੀ ਨਾ ਮੇਰੀ ਜੋਤ ਨਹੀਂ ਜਗਾਉਂਦੀ, ਬਹੁਤ ਦੁਖੀ ਹੋਏਗੀ। ਉਹ ਅੰਮ੍ਰਿਤਧਾਰੀ ਸੱਜਣ ਮੇਰਾ ਵੀਰ ਕਹਿਣ ਲੱਗਾ ਪਿਤਾ ਜੀ ਗੱਲ ਸੁਣੋ, ਹਨੂੰਮਾਨ ਤੁਹਾਨੂੰ ਜੋ ਆਣ ਆਣ ਕੇ ਦੱਸਦਾ, ਹਨੂੰਮਾਨ ਮੇਰੇ ਨਾਲ ਦੀ 57 ਮੈਨੂੰ ਆਣ ਕੇ ਆਖੇ ਹਾਂ ਵੀ ਮੇਰੀ ਜੋਤ ਜਗਾ। ਬਾਕੀ ਇੱਕ ਗੱਲ, ਜੇ ਮੈਂ ਪਰਮਾਤਮਾ ਤੋਂ ਬਿਨਾਂ ਨਹੀਂ ਜੇ ਕਿਸੇ ਨੂੰ ਮੰਨਦਾ ਤੇ ਨਾ ਮੈਂ ਕਿਸੇ ਦੀ ਜੋਤ ਜਾ ਤੇ ਜਗਾਉਣੀ ਹੀ, ਜੇ ਮੇਰੇ ਨਾਲ ਸੰਬੰਧ ਰੱਖਣੇ ਆ ਤੇ ਰੱਖੋ, ਮੈਂ ਗੁਰਸਿੱਖੀ ਨੂੰ ਤੇ ਪਰਮਾਤਮਾ ਦੇ ਨਾਮ ਨੂੰ ਨਹੀਂ ਛੱਡ ਸਕਦਾ, ਮੈਂ ਸਿਰਫ ਤੇ ਸਿਰਫ ਪਰਮਾਤਮਾ ਦਾ ਭੈ ਮੰਨਦਾ, ਹੋਰ ਕਿਸੇ ਦਾ ਨਹੀਂ। ਕਹਿੰਦਾ ਇਸ ਗੱਲ ਨੂੰ 1.5-2 ਸਾਲ ਹੋ ਗਏ ਨੇ, ਨਾ ਮੈਨੂੰ ਕੋਈ ਦੁੱਖ ਆਇਆ ਤੇ ਨਾ ਕੋਈ ਤਕਲੀਫ ਆਈ ਤੇ ਨਾ ਕੋਈ ਹਨੂੰਮਾਨ ਹੀ ਆਇਆ ਤੇ ਨਾ ਕੋਈ ਇਹੋ ਜਿਹੀ ਗੱਲ ਹੀ ਘਟਨਾ ਹੀ ਵਾਪਰੀ ਮੇਰੇ ਨਾਲ। ਕਹਿੰਦਾ ਵਾਪਰ ਵੀ ਜਾਂਦੀ ਤੇ ਮੈਂ ਨਹੀਂ ਸੀ ਮੰਨਦਾ ਮੁੰਨਦਾ ਕਿਸੇ ਨੂੰ, ਮੈਂ ਤੇ ਪਰਮਾਤਮਾ ਦੇ ਨਾਲ ਹੀ ਜੁੜਿਆ ਹੋਇਆ ਆ। ਗੁਰਮੁਖ ਪਿਆਰਿਓ ਉਹਨਾਂ ਦਾ ਜਨਮ ਸਫਲਾ, ਉਹਨਾਂ ਦਾ ਆਇਆ ਇੱਥੇ ਧਰਤੀ ਤੇ ਪ੍ਰਵਾਨ, ਜਿਹੜੇ ਦੂਜੇ ਤੀਜੇ ਨੂੰ ਤੇ ਦੇਵੀ ਦੇਵਤਿਆਂ ਨੂੰ ਛੱਡ ਕੇ ਸਿਰਫ ਤੇ ਸਿਰਫ ਉਹਨਾਂ ਨੇ ਸਾਂਝ ਹੀ ਪਰਮਾਤਮਾ ਦੇ ਨਾਲ ਪਾਈ ਆ, ਤੇ ਜਿਹੜੇ ਡਰਦੇ ਹੀ ਪਰਮਾਤਮਾ ਦੇ ਕੋਲੋਂ ਆ ਜਾਂ ਗੁਰੂ ਦਾ ਭੈ ਅਦਬ ਰੱਖਦੇ ਨੇ, ਹੋਰ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਉਂਦੇ।
ਪਾਰ ਬ੍ਰਹਮ ਨਿਕਟ ਕਰ ਜਾਣ,
ਗੁਰਮੁਖ ਪਿਆਰਿਓ ਪਰਮਾਤਮਾ ਨੂੰ ਉਹ ਹਰ ਵੇਲੇ ਆਪਣੇ ਅੰਗ ਸੰਗ ਸਮਝਦੇ ਨੇ, ਉਹ ਇਹ ਨਹੀਂ ਸਮਝਦੇ ਕਿ ਪਰਮਾਤਮਾ ਸਾਡੇ ਤੋਂ ਦੂਰ ਚਲੇ ਗਿਆ ਆ, ਪਰਮਾਤਮਾ ਕਿਤੇ ਗੁਰਦੁਆਰੇ ਦੇ ਵਿੱਚ ਰਹਿੰਦਾ ਆ, ਪਰਮਾਤਮਾ ਮੇਰੇ ਤੋਂ 6-7 ਕਿਲੋਮੀਟਰ ਦੂਰ ਆ। ਕਹਿੰਦੇ ਨਹੀਂ, ਪਰਮਾਤਮਾ ਤੇ ਸੋ ਪਿਆਰਾ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਕਹਿੰਦੇ ਉਹ ਪਰਮਾਤਮਾ ਹਰ ਵੇਲੇ ਮੇਰੇ ਨਾਲ ਆ, ਮੇਰੇ ਅੰਗ ਸੰਗ ਆ, ਉਹ ਮੇਰੇ ਤੋਂ ਦੂਰ ਨਹੀਂ ਜਾਂਦਾ।
ਭਾਏ ਭਗਤ ਪ੍ਰਭ ਕੀਰਤਨ ਲਾਗੈ,
ਭਾਈ ਜਿਹੜੇ ਪਰਮਾਤਮਾ ਦੇ ਭੈ ਨੂੰ ਮੰਨਦੇ ਨੇ ਉਹ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਵਿੱਚ ਜੁੜ ਗਏ ਨੇ, ਉਹ ਹੋਰ ਕਰਮਕਾਂਡ ਨਹੀਂ ਕਰਦੇ। ਕੀਰਤਨ ਲਾਗੇ, ਕੀਰਤਨ ਤੋਂ ਭਾਵ ਹੈ ਸਿਫਤ ਕਰਨੀ, ਪ੍ਰੇਮਾ ਭਗਤੀ ਦੇ ਵਿੱਚ ਲੱਗ ਕੇ ਪ੍ਰਮਾਤਮਾ ਦੀ ਸਿਫਤ ਕਰਦੇ ਆ, ਹੋਰ ਕਿਸੇ ਨੂੰ ਨਹੀਂ ਮੰਨਦੇ।
ਜਨਮ ਜਨਮ ਕਾ ਸੋਇਆ ਜਾਗ,
ਜਨਮਾਂ ਜਨਮਾਂਤਰਾਂ ਤੋਂ ਇਹ ਮਨ ਮਾਇਆ ਦੀ ਡੂੰਘੀ ਭੂਕੀ ਦੇ ਵਿੱਚ ਸੁੱਤਾ ਹੋਇਆ ਆ, ਇਹਨੂੰ ਸਮਝ ਹੀ ਕੋਈ ਨਹੀਂ ਆ। ਪਰ ਜਦੋਂ ਇਹ ਪ੍ਰਮਾਤਮਾ ਦੀ ਸਿਫਤ ਕਰਨ ਲੱਗ ਪਿਆ, ਹੌਲੀ ਹੌਲੀ ਮਨ ਇਹ ਜਾਗਣ ਲੱਗ ਪਿਆ, ਇੱਕ ਦਿਨ ਇਹ ਮਨ ਪੂਰਾ ਹੀ ਜਾਗਰੂਕ ਹੋ ਜਾਂਦਾ ਹੈ।
ਚਰਨ ਕਮਲ ਜਨ ਕਾ ਆਧਾਰ,
ਪਰਮਾਤਮਾ ਤੇਰੇ ਕਮਲ ਵਰਗੇ ਸੋਹਣਿਆਂ ਚਰਣਾਂ ਦਾ ਹੀ ਮੈਨੂੰ ਤੇਰੇ ਸੇਵਕਾਂ ਨੂੰ ਆਸਰਾ ਹੈ।
ਗੁਣ ਗੋਬਿੰਦ ਰਾਉ ਸੱਚ ਵਪਾਰ,
ਜਿਹੜੇ ਸਤਸੰਗੀ ਜਾਣਦੇ ਨਾ ਹਰ ਵੇਲੇ ਪਰਮਾਤਮਾ ਦੇ ਨਾਮ ਦਾ ਵਪਾਰ ਕਰਦੇ ਨੇ ਗੁਰਮੁਖ ਪਿਆਰਿਓ, ਕਿਵੇਂ ਉਹਨਾਂ ਨੇ ਜਿੱਥੇ ਮਿਲਣਾ ਨਾ ਚੰਗੀਆਂ ਗੱਲਾਂ ਜਿਹੜੀਆਂ ਨੇ ਆਪਣੇ ਕੋਲ ਉਹ ਦੂਸਰੇ ਨੂੰ ਦੇ ਦੇਣੀਆਂ ਨੇ, ਤੇ ਜਿਹੜੀਆਂ ਦੂਸਰੇ ਦੇ ਕੋਲ ਚੰਗੀਆਂ ਗੱਲਾਂ ਨੇ ਉਹ ਧਾਰਨ ਕਰ ਲੈਣੀਆਂ ਨੇ। ਇਹਨੂੰ ਕਹਿੰਦੇ ਨੇ ਸਾਂਝ ਕਰੀਜੇ ਗੁਣਾ ਚੇਰੀ ਛਾੜ ਔਗੁਣ ਚੱਲੀਏ, ਉਹ ਵਪਾਰੀ ਪਰਮਾਤਮਾ ਦੇ ਨਾਮ ਦੇ ਗੁਣਾਂ ਦਾ ਕਰਦੇ ਨੇ, ਪਰਮਾਤਮਾ ਦੇ ਨਾਮ ਦਾ ਕਰਦੇ ਨੇ, ਹਰ ਵੇਲੇ ਪਰਮਾਤਮਾ ਨੂੰ ਯਾਦ ਕਰਦੇ ਨੇ।
ਦਾਸ ਜਨਾ ਕੀ ਮਨਸਾ ਪੂਰ,
ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਪਰਮਾਤਮਾ ਵੀ ਉਹਨਾਂ ਦੇ ਨਾਲ ਘੱਟ ਨਹੀਂ ਕਰਦਾ। ਪਰਮਾਤਮਾ ਦਾਸ ਜਨਾ ਕੀ ਮਨਸਾ ਪੂਰ, ਜਿਹੜਾ ਉਹਦਾ ਸਿਮਰਨ ਕਰਦੇ ਨੇ ਪਰਮਾਤਮਾ ਆਪਣੇ ਸੇਵਕਾਂ ਦੀਆਂ ਸਾਰੀਆਂ ਲੋੜਾਂ ਸਾਰੀਆਂ ਮਨਸਾਵਾਂ ਸਾਰੀਆਂ ਆਸ਼ਾ ਪੂਰੀਆਂ ਕਰਦਾ ਹੈ।
ਨਾਨਕ ਸੁਖ ਪਾਵੇ ਜਨ ਧੂਰ,
ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ, ਸੁਖ ਪਾਵੇ, ਸੁਖ ਦੀ ਪ੍ਰਾਪਤੀ ਹੁੰਦੀ ਆ ਜਨ ਧੂਰ, ਸਤਸੰਗੀ ਜਨਾਂ ਦੀ ਬਚਨਾ ਰੂਪੀ ਚਰਨ ਧੂੜੀ। ਅੱਜ ਕੱਲ ਗੁਰਮੁਖ ਪਿਆਰਿਓ ਗੁਰਦੁਆਰਾ ਸਾਹਿਬ ਵਿਖੇ ਵੀ ਸੰਗਮਰਮਰ ਲੱਗ ਗਏ ਨੇ। ਪਹਿਲਿਆਂ ਸਮਿਆਂ ਦੇ ਵਿੱਚ ਜਿਹੜੇ ਪਰਮਾਤਮਾ ਦੇ ਸੇਵਕ ਹੁੰਦੇ ਸਨ ਉਹਨਾਂ ਨੇ ਖਰਾਵਾਂ ਪਾਈਆਂ ਹੁੰਦੀਆਂ ਸਨ ਤੇ ਕੱਚੀਆਂ ਰਾਹਾਂ ਥਣੀ ਤੁਰਿਆ ਜਾਇਆ ਕਰਨਾ, ਉਦੋਂ ਦੇ ਚਰਨ ਧੂੜ ਮੰਨਦੇ ਸਾਂ ਕਿ ਉਹ ਘੱਟਾ ਮਿੱਟੀ ਚਰਨਾਂ ਨੂੰ ਲੱਗ ਜਾਇਆ ਕਰਨਾ। ਅੱਜ ਕੱਲ੍ਹ ਜਿਹੜੇ ਲੋਕ ਨੇ ਉਹ ਆਉਂਦੇ ਮਹਿੰਗੀਆਂ ਮਹਿੰਗੀਆਂ ਕਾਰਾਂ ਦੇ ਵਿੱਚ ਨੇ ਤੇ ਚਰਨ ਧੂੜ ਪੈਰਾਂ ਨੂੰ ਲੱਗਣ ਦਾ ਮਤਲਬ ਹੀ ਕੋਈ ਨਹੀਂ ਆ। ਚਰਨ ਧੂੜ ਦਾ ਮਤਲਬ ਆ ਸਿਰਫ ਸਤਸੰਗੀ ਜਨਾਂ ਦੇ ਬਚਨ ਵਿਲਾਸ, ਜਿਨ੍ਹਾਂ ਨੂੰ ਸੁਣ ਕਰਕੇ ਮਨ ਦੇ ਵਿੱਚ ਨਿਮਰਤਾ ਆਉਂਦੀ ਆ। ਆਹ ਘੱਟੇ ਮਿੱਟੀ ਜਿਹੜੀ ਹੈ ਨਾ ਇਹਨੂੰ ਖਾਣਾ ਤੇ ਫੱਕਣਾ ਹੁਣ ਛੱਡ ਦਿਓ। ਜੇ ਕਿਤੇ ਘੱਟਾ ਮਿੱਟੀ ਮਹਾਨ ਹੁੰਦੇ ਜਾਂ ਪਰਮਾਤਮਾ ਦੇ ਨਾਲ ਘੱਟਾ ਮਿੱਟੀ ਮਿਲਾ ਸਕਦਾ ਹੁੰਦਾ ਤੇ ਗੁਰੂ ਸਤਿਗੁਰਾਂ ਨੂੰ ਬਾਣੀ ਉਚਾਰਨ ਦੀ ਲੋੜ ਹੀ ਕੋਈ ਨਹੀਂ ਸੀ, ਉਦੋਂ ਤੇ ਬਹੁਤ ਘੱਟਾ ਸੀ। ਤੇ ਸਤਿਗੁਰਾਂ ਨੇ ਇੱਕ ਹੀ ਗੱਲ ਕਹਿਣੀ ਸੀ ਕਿ ਪੱਕੀਆਂ ਥਾਵਾਂ ਨਾ ਕਰਿਓ, ਇਹ ਘੱਟੇ ਮਿੱਟੀ ਦੇ ਵਿੱਚ ਹੀ ਤੁਸੀਂ ਰੋਲਿਆ ਰਹਿਣਾ ਹੈ ਨਾ। ਜੇ ਬਾਣੀ ਉਚਾਰਨ ਕਰਕੇ ਸਤਿਗੁਰਾਂ ਨੇ ਦੱਸੀ ਆ ਤੇ ਇਹਦਾ ਮਤਲਬ ਵੀ ਬਾਣੀ ਹੀ ਸਭ ਤੋਂ ਮਹਾਨ ਆ, ਬਾਣੀ ਹੀ ਸਭ ਤੋਂ ਉੱਪਰ ਆ, ਆਪਾਂ ਬਾਣੀ ਦੇ ਨਾਲ ਜੁੜਨਾ ਆ। ਇਹ ਗੁਰੂ ਕੇ ਬਚਨ ਹੀ ਚਰਨ ਧੂੜ ਆ ਗੁਰਮਤਿ ਪਿਆਰਿਓ, ਕਿਉਂਕਿ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ, ਕਿ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਹੋਣ ਕਰਕੇ ਗੁਰੂ ਦੇ ਬਚਨ ਹੀ ਗੁਰੂ ਦੇ ਚਰਨ ਧੂੜ ਨੇ। ਤੇ ਇਹ ਚਰਨ ਧੂੜ, ਇਹ ਬਚਨ, ਇਹ ਉਪਦੇਸ਼ ਜਿਸ ਮਨੁੱਖ ਨੇ ਹਿਰਦੇ ਦੇ ਵਿੱਚ ਪਾਲਿਆ ਨਾਨਕ ਸੁਖ ਪਾਵੇ, ਕਹਿੰਦੇ ਉਹ ਸਾਰੇ ਹੀ ਸੁਖ ਨੂੰ ਪ੍ਰਾਪਤ ਹੋ ਜਾਂਦੇ ਨੇ। ਗੁਰਮੁਖ ਪਿਆਰਿਓ ਗੁਰੂ ਸ਼ਬਦ ਦੇ ਵਿੱਚ ਆਈਆਂ ਹੋਈਆਂ ਵਿਚਾਰਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰੋ। ਆਸਵ ਸੰਗਤਾਂ ਦੇ ਚਰਨਾਂ ਦੇ ਵਿੱਚ ਇੱਕ ਦੋ ਬੇਨਤੀਆਂ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੀਰੀ ਪੀਰੀ ਸ਼ਸਤਰ ਧਾਰਨ ਵਾਲਾ ਦਿਨ ਜਿਹੜਾ ਆ ਉਹ 21 ਜੁਲਾਈ ਵਾਲੇ ਦਿਨ ਆ ਰਿਹਾ ਆ। ਇਸ ਸੰਬੰਧ ਦੇ ਵਿੱਚ ਅੱਜ ਤੋਂ ਸ਼ਾਮ ਦੀ ਕਥਾ ਜਿਹੜੀ ਆ 5:30 ਤੋਂ 6:30 ਵਜੇ ਗੁਰਦੁਆਰਾ ਬਿਬੇਕਸਰ ਸਾਹਿਬ ਵਿਖੇ ਹੋਇਆ ਕਰੇਗੀ। ਸਿੰਘ ਸਾਹਿਬ ਜੀ ਆਪ ਸਭ ਸੰਗਤਾਂ ਦੇ ਦਰਸ਼ਨ ਕਰਿਆ ਕਰਨਗੇ ਤੇ ਸ਼ਾਮ ਦੇ ਸਮੇਂ ਵੀ ਸਮਾਂ ਕੱਢਣਾ ਆ। ਦੂਸਰੀ ਬੇਨਤੀ ਆ ਕਿ 15 ਜੁਲਾਈ 31 ਹਾਰ ਮਹਾਨ ਅੰਮ੍ਰਿਤ ਸੰਚਾਰ ਜਿਹੜਾ ਨਾ ਜਗ੍ਹਾ ਜਗ੍ਹਾ ਤੇ ਹੋ ਰਿਹਾ ਆ, ਸਾਰੀ ਕੌਮ ਅੰਮ੍ਰਿਤਧਾਰੀ ਹੋ ਰਹੀ ਆ। ਜਿਹੜੇ ਸਾਡੇ ਨਾਲੋਂ ਵਿਛੜ ਚੁੱਕੇ ਨੇ ਨਾ ਵੀਰ, ਉਹ ਗੁਰੂ ਘਰ ਦੇ ਵਿੱਚ ਗੁਰੂ ਦੇ ਨਾਲ ਫੇਰ ਜੁੜ ਰਹੇ ਨੇ। ਜਿਹਨਾਂ ਜਿਹਨਾਂ ਗੁਰਮੁਖ ਪਿਆਰਿਆਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ, ਗੁਰਮੁਖ ਪਿਆਰਿਓ 15 ਜੁਲਾਈ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮਹਾਨ ਅੰਮ੍ਰਿਤ ਸੰਚਾਰ ਹੋ ਰਿਹਾ ਤੇ ਆਓ ਗੁਰੂ ਕੇ ਜਹਾਜ਼ ਦੇ ਉੱਤੇ ਸਾਰੇ ਸਵਾਰ ਹੋਈਏ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਗੁਰੂ ਵਾਲੇ ਬਣੀਏ। ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜਦੇ, ਆ ਦੇਵੀ ਦੇਵਤੇ ਅੰਮ੍ਰਿਤ ਦੀ ਭਾਲ ਦੇ ਵਿੱਚ ਲੜਦੇ ਰਹੇ, ਝਗੜਦੇ ਰਹੇ, ਲੱਭਦੇ ਰਹੇ, ਉਹਨਾਂ ਨੂੰ ਅੰਮ੍ਰਿਤ ਨਹੀਂ ਮਿਲਿਆ। ਸੋ ਅੰਮ੍ਰਿਤ ਗੁਰ ਤੇ ਪਾਇਆ, ਬੜੀ ਕਿਰਪਾ ਕੀਤੀ ਗੁਰੂ ਨੇ ਸਾਡੇ ਉੱਤੇ, ਇਹ ਅੰਮ੍ਰਿਤ ਦੀ ਬਖਸ਼ਿਸ਼ ਸਾਡੇ ਉੱਤੇ ਕੀਤੀ ਤੇ ਆਪਾਂ ਕਿਤੇ ਵਾਂਝੇ ਨਾ ਰਹਿ ਜਾਈਏ ਤੇ ਆਪਾਂ ਇਸ ਗੁਰੂ ਕੇ ਜਹਾਜ਼ ਤੇ ਬੇੜੇ ਤੇ ਸਵਾਰ ਹੋਣਾ ਆ। ਜਿਨ੍ਹਾਂ ਵੀਰਾਂ ਦੇ ਕੋਲ ਕਕਾਰ ਨਹੀਂ ਹੈਗੇ ਉਹਨਾਂ ਨੂੰ ਕਕਾਰ ਵੀ ਕੱਲ੍ਹ ਉੱਥੋਂ ਮਿਲ ਜਾਣਗੇ, ਪਰ ਘੰਟਾ ਦੋ ਘੰਟੇ ਪਹਿਲਾਂ ਉੱਥੇ ਪਹੁੰਚ ਜਾਇਓ ਤੇ ਇਹ ਗੁਰਮੁਖ ਪਿਆਰਿਓ ਬੇਨਤੀਆਂ ਨੂੰ ਪ੍ਰਵਾਨ ਕਰਨਾ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਹਾਰ ਦੇ ਤੌਰ ਤੇ ਧੰਨਵਾਦ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।